वाहिगुरु जी सतनाम श्री वाहिगुरु पाव सुहावे जानतो तिर जुल दे तीस सुहावा चरनी मुख सुहावा जानतो जस गावे जियो पया तो शरनी तेंडे बंदस मैं कोई ना डिठा तू नानक मन पाना कोल कमाई तिस मित्र विचोले जै मिल कंत पिछाणा तुमरी शरण तुम्हारी आसा तुम ही सज्जन सुहेले राखो राखन हार दयाला नानक करके गोले राखो रखन हार दयाला नानक करके गोले चैन शाहे अर्दो आलम साहिबे कमाल तन तन साहिब श्री गुरु ग्रंथ साहिब पातशाह जी दी पावन पवित्र हजूरी अंदर जुड़ बैठे सतसंगियो करो रसना पवित्र आओ गज के फतेह बुलाओ जी वाहिगुरु जी का खालसा वाहिगुरु जी की फतेह। गुरु सवारियो आप वडभागीओ जो सतगुरु जी दी पावन पवित्र दरगाह अंदर बैठ के हफ्तावारी इस महान गुरमत समागम दियां आप हाजरियां भर रहे हो। आप जी ने दास तो पहला सिख जगत दे महान कीर्तनी है भाई सह भाई करमजीत सिंह जी उन्हां दे जथे पासों रबी बाणी अलाही बाणी दा कीर्तन सरवण कीता है। सतगुरु जी ने सुभाग बख्शे कुछ समा आपां गुरमत विचारां दी सांझ करिए जिथे कीर्तन दी बड़ी महानता है। कलयुग में कीर्तन प्रधाना गुरमुख जपी लाहे ध्याना उथे मेरे साहब जी ये भी बख्शिश करदे ने कि सब ते उत्तम हर की कथा नाम सुनत दर्द दुख लता कथा नूं विचार नूं भी महानता दित्ती गई। तो आपां रल मिल के गुरमत विचारां करन सानूं जुड़ बैठण दा सुभाग प्राप्त होया। धन गुरु अंगद देव महाराज जी दा एक बड़ा प्यारा बचन एक श्लोक जिसनूं आधार बना के आप जी नाल कुछ विचारां दी सांझ पाणी। पातशाह जी कहिंदे ने कि जिस प्यारे सिउने तिस आगे मर चली त्रिग जीवन संसार ताके पाछै जीवन। कईयां ने भी अर्थ कीते कि जिस प्यारे दे नाल प्यार होवे ना तिस आगे मर चलीए तो भाव है कि उहदे तो पहले ही मर जाना चाहिए नहीं। फिर तिस आगे मर चलीए तो की अर्थ। गुरु सवारियो जिस प्यारे दे नाल प्यार है ना उदे अगे मन करके मरन तन करके नहीं मन करके मरन दी प्रेर। तन करके मरना गल होर है मन करके मरना गल होर। ਤਨ ਕਰਕੇ ਜਿਹੜਾ ਮਰਨਾ ਹੈ ਉਹ ਤੇ ਸਾਰਿਆਂ ਦੇ ਹਿੱਸੇ ਆਉਂਦਾ, ਕਿਉਂਕਿ ਜਿਸ ਦਾ ਜਨਮ ਹੋਇਆ ਉਹਦਾ ਮਰਨ ਵੀ ਹੈ। ਪਹਿਲਾਂ ਹੀ ਲਿਖਿਆ ਗਿਆ ਹੈ, ਤੇਰੇ ਆਗਾਜ਼ ਸੇ ਤਾਬਤ ਤੇਰਾ ਅੰਜਾਮ ਵੀ, ਸੁਬਾ ਕਾ ਹੋਣਾ ਹੀ ਬਤਾਤਾ ਹੈ ਕਿ ਹੋਗੀ ਸ਼ਾਮ ਵੀ। ਸੂਰਜ ਦਾ ਚੜ੍ਹਨਾ ਦੱਸ ਦਿੰਦਾ ਇਹਨੇ ਅਸਤ ਹੋ ਜਾਣਾ, ਸਾਡਾ ਜਨਮ ਹੀ ਦੱਸਦਾ ਕਿ ਮਰਨ ਵੀ ਹੋਵੇਗਾ। ਜੋ ਸਮੇਂ ਵਿੱਚ ਆਇਆ ਸਮੇਂ ਨੇ ਇੱਕ ਦਿਨ ਮਿਟਾ ਦੇਣਾ, ਪਰ ਮਨ ਕਰਕੇ ਮਰਨਾ ਇਹ ਕਿਸੇ ਭਾਗਾਂ ਵਾਲੇ ਦੇ ਹਿੱਸੇ ਆਉਂ। ਮਨ ਕਰਕੇ ਮਰਨਾ, ਮਨ ਕਰਕੇ ਮਰਨਾ ਕੀ ਇਹ ਕਿ ਆਪਣੇ ਮਨ ਦੀ ਮਰਜ਼ੀ ਨੂੰ ਤਿਆਗ ਦੇਣਾ, ਤੇ ਜਿਹਦੇ ਨਾਲ ਪਿਆਰ ਹੈ ਉਹਦੀ ਮਰਜ਼ੀ ਨੂੰ ਐਕਸੈਪਟ ਕਰ ਲੈਣਾ, ਗ੍ਰਹਿਣ ਕਰ ਲੈਣਾ, ਆਪਣੀ ਮਰਜ਼ੀ ਗੁਰੂ ਅੱਗੇ ਰੱਖਦੇ। ਆਪਾਂ ਕਈ ਤੁਸੀਂ ਵੇਖਿਆ ਹੋਣਾ ਗੁਰੂ ਦੇ ਅੱਗੇ ਆ ਕੇ ਨਾ ਡੰਡੌਤ ਕਰਦੇ, ਡੰਡੌਤ ਲੰਮੇ ਪੈ ਜਾਣਾ ਡੰਡੇ ਦੀ ਤਰ੍ਹਾਂ। ਇਹਦਾ ਭਾਵ ਵੀ ਇਹ ਹੀ ਹੁੰਦਾ ਕਿ ਮੈਂ ਆਪਣੀ ਮਰਜ਼ੀ ਛੱਡੀ ਹੈ, ਅੱਜ ਤੋਂ ਬਾਅਦ ਸਤਿਗੁਰੂ ਤੁਹਾਡੀ ਮਰਜ਼ੀ ਅਨੁਸਾਰ ਚੱਲਾਂ, ਆਪਣੀ ਮਰਜ਼ੀ ਦਾ ਤਿਆਗ ਕਰ। ਡੰਡੇ ਦੀ ਆਪਣੀ ਮਰਜ਼ੀ ਨਹੀਂ ਹੁੰਦੀ, ਕਦੇ ਵੇਖਿਆ ਸਾਡੇ ਕੋਲ ਡੰਡਾ ਹੋਵੇ ਡੰਡੇ ਦੀ ਆਪਣੀ ਮਰਜ਼ੀ ਨਹੀਂ ਚੱਲਦੀ। ਡੰਡੇ ਨੂੰ ਭਾਵੇਂ ਤੁਸੀਂ ਤਰਾਣੇ ਰੱਖ ਲਓ, ਭਾਵੇਂ ਉਹਨੂੰ ਮੰਜੇ ਦੇ ਥੱਲੇ ਰੱਖ ਲਓ, ਭਾਵੇਂ ਦੀਵਾਰ ਨਾਲ ਲਾ ਦਿਓ, ਕਿਤੇ ਲਾ ਦਿਓ, ਭਾਵੇਂ ਕਿਸੇ ਦੇ ਸਿਰ ਚ ਕੱਢ ਮਾਰੋ, ਡੰਡੇ ਦੀ ਥੋੜੀ ਮਰਜ਼ੀ, ਮਰਜ਼ੀ ਉਹਦੀ ਹੈ ਜਿਹਦੇ ਕੋਲ ਹੈ। ਜਿਸ ਦਿਨ ਮਾਲਕ ਅੱਗੇ ਡੰਡੌਤ ਕਰਨੇ ਆ ਨਾ, ਇਹਦਾ ਭਾਵ ਇਹੀ ਹੈ ਕਿ ਮੈਂ ਆਪਣੀ ਸਾਰੀ ਮਰਜ਼ੀ ਜਿਹੜੀ ਹੈ ਨਾ ਇਹ ਮੈਂ ਤੁਹਾਡੇ ਅੱਗੇ ਅਰਪਣ ਕਰ ਦਿੱਤੀ ਹੈ, ਹੁਣ ਮਰਜ਼ੀ ਤੁਹਾਡੀ ਚੱਲੇਗੀ ਮੇਰੀ। ਜਦੋਂ ਆਪਾਂ ਆਪਣਾ ਸੀਸ ਗੁਰੂ ਅੱਗੇ ਰੱਖਦੇ ਹਾਂ ਇਹਦਾ ਵੀ ਮਤਲਬ ਇਹ ਹੈ ਕਿ ਪਾਤਸ਼ਾਹ ਮੈਂ ਆਪਣੀ ਮੱਤ ਤੇਰੇ ਚਰਨਾਂ ਵਿੱਚ ਰੱਖ ਦਿੱਤੀ ਹੈ, ਤੇ ਹੁਣ ਕਿਰਪਾ ਕਰਿਆ ਜੇ ਦਾਸਰੇ ਨੂੰ ਸਮੱਤ ਦੀ ਬਖਸ਼ਿਸ਼ ਕਰਿਓ, ਆਪਣੀ ਮੱਤ ਗੁਰੂ ਅੱਗੇ ਰੱਖ ਦਿੱਤੀ। ਪੜ੍ਹਦੇ ਵੀ ਹਾਂ ਕਿ ਗੁਰ ਕੀ ਮੱਤ ਤੂੰ ਲੈ ਆਣੇ, ਭਗਤ ਬਿਨਾ ਬਹੁ ਡੂਬੇ ਸਿਆ। ਗੁਰੂ ਦੀ ਮੱਤ, ਆਪਣੀ ਮੱਤ ਦਾ ਤਿਆਗ ਕਰਨਾ, ਗੁਰੂ ਦੀ ਮੱਤ ਗ੍ਰਹਿਣ ਕਰਨਾ। ਪਰ ਜੋ ਵੇਖਣ ਵਿੱਚ ਆਇਆ ਕਿ ਬੰਦਾ ਰੋਜ਼ ਆਪਣੀ ਮੱਤ ਗੁਰੂ ਅੱਗੇ ਰੱਖਦਾ ਤੇ ਆਪਣੀ ਹੀ ਚੁੱਕ ਕੇ ਲੈ ਜਾਂਦਾ। ਧਰਮ ਦੀ ਜਿਹੜੀ ਯਾਤਰਾ ਹੈ ਨਾ ਜੀ, ਇਹ ਬਾਹਰੋਂ ਅੰਦਰ ਨੂੰ ਹੁੰਦੀ ਹੈ। ਬੜੇ ਧਿਆਨ ਨਾਲ ਸਰਵਣ ਕਰੋ, ਧਰਮ ਦੀ ਯਾਤਰਾ ਬਾਹਰੋਂ ਅੰਦਰ ਨੂੰ ਚੱਲਦੀ ਹੈ। ਜੋ ਤੁਸੀਂ ਬਾਹਰ ਕਰਮ ਕਰਦੇ ਹੋ ਕੀ ਤੁਹਾਡੇ ਅੰਦਰ ਵੀ ਆਇਆ ਕਿ ਨਹੀਂ? ਜੇ ਆਪਾਂ ਬਾਹਰੋਂ ਗੁਰੂ ਅੱਗੇ ਝੁਕਨੇ ਆ, ਰੋਜ਼ ਝੁਕਨੇ ਆ, ਕੀ ਸਾਡਾ ਮਨ ਵੀ ਗੁਰੂ ਅੱਗੇ ਝੁਕਿਆ ਕਿ ਨਹੀਂ? ਵੇਖਣ ਵਾਲੀ ਗੱਲ ਤੇ ਹੈ ਕਿ ਮਨ ਕਰਕੇ ਵੀ ਝੁਕਿਆ ਕਿ ਨਹੀਂ। ਤੇ ਜੇ ਮਨ ਨਹੀਂ ਨਾ ਝੁਕਿਆ ਤੇ ਬਾਹਰੋਂ ਝੁਕਣਾ ਕੇਵਲ ਕਰਮ ਕਾਂਡ ਹੈ। ਉਹਦੇ ਵਾਸਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾਏ। ਉਹਨੇ ਮਿਰਗ ਨੂੰ ਮਾਰਨਾ ਹੁੰਦਾ ਸ਼ਿਕਾਰੀ ਨੇ, ਤੇ ਉਹ ਗੋਡੇ ਮੂਧੇ ਮਾਰ ਕੇ ਕੂਹਣੀਆਂ ਲਾ ਲਾ ਕੇ ਜਾਂਦਾ। ਉਹ ਕੋਈ ਨਮਸਕਾਰ ਨਹੀਂ ਪਿਆ ਕਰਦਾ, ਕੋਈ ਡੰਡੌਤ ਨਹੀਂ ਕਰ ਰਿਹਾ, ਉਹ ਆਪਣੇ ਮਕਸਦ ਵਾਸਤੇ ਉਹ ਝੁਕ ਰਿਹਾ। ਸਮਝ ਲੈਣਾ, ਜੇ ਅਸੀਂ ਕੇਵਲ ਬਾਹਰੋਂ ਝੁਕੇ ਹਾਂ ਤੇ ਇਸ ਤਰ੍ਹਾਂ ਕਿ ਕੇਵਲ ਆਪਣੇ ਮਕਸਦ ਲਈ, ਆਪਣੀਆਂ ਲੋੜਾਂ ਲਈ ਝੁਕ ਰਹੇ ਹਾਂ, ਅਜੇ ਅੰਦਰੋਂ ਨਹੀਂ ਝੁਕੇ, ਮਨ ਕਰਕੇ ਨਹੀਂ ਝੁਕੇ। ਅਪਰਾਧੀ ਦੂਣਾ ਨਿਵੇਂ ਜਿਉਂ ਹੰਤਾ ਮਿਰਗਾਏ, ਤੀਸ ਨਵਾਇਆ ਕਿਆ ਥੀ ਏ ਜਾ ਹਿਰਦੈ ਕਸੂਦਾ ਜਾਏ। ਜੇ ਹਿਰਦਾ ਹੋਰ ਪਾਸੇ ਹੈ, ਮਨ ਹੋਰ ਪਾਸੇ ਤੁਰਿਆ ਫਿਰਦਾ ਤੇ ਕੇਵਲ ਸਿਰ ਨਵਾ ਦੇਣਾ, ਇਹਦੇ ਨਾਲ ਗੱਲ ਨਹੀਂ ਬਣੇ। ਗੱਲ ਉਦਣ ਬਣੇਗੀ ਜਿੱਦਣ ਆਪਣਾ ਮਨ ਵੀ ਗੁਰੂ ਅੱਗੇ ਅਰਪਣ ਕਰਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਬੜਾ ਪਿਆਰਾ ਬਚਨ ਮੇਰੇ ਸਾਹਮਣੇ ਆਇਆ। ਭਾਈ ਸਾਹਿਬ ਜੀ ਕਹਿੰਦੇ ਨੇ, ਮੁਰਦਾ ਹੋਏ ਮੁਰੀਦ ਤੋ ਗੁਰ ਗੋਰ ਸਮਾਵੇ। ਗੋਰ ਕਹਿੰਦੇ ਨੇ ਕਬਰ ਨੂੰ, ਕਹਿੰਦੇ ਨੇ ਮਰੀਦ ਉਹ ਜਿਹਨੂੰ ਮੁਰਦਾ ਬਣਦੀ ਜਾ ਚਾਹਦੇ। ਆਪਾਂ ਮੱਥਾ ਤੇ ਸਾਰੇ ਟੇਕਦੇ ਹਾਂ, ਰੋਜ਼ ਮੱਥਾ ਟੇਕਦੇ ਹਾਂ, ਪਰਕਰਮਾ ਕਰਦੇ ਹਾਂ ਬਹੁਤ, ਪਰ ਗੁਰੂ ਨੂੰ ਮੰਨਣਾ ਗੱਲ ਹੋਰ ਹੈ, ਗੁਰੂ ਦੀ ਮੰਨਣਾ ਗੱਲ ਹੋਰ। ਜਿਸ ਦਿਨ ਆਪਣਾ ਮਨ ਗੁਰੂ ਅੱਗੇ ਅਰਪਣ ਕਰ ਦਿੱਤਾ, ਉਦਣ ਗੁਰੂ ਦੀ ਚੱਲੇਗੀ, ਉਦਣ ਆਪਣੀ ਨਹੀਂ ਚੱਲੇਗੀ। ਤੇ ਅਜੇ ਤੇ ਮੈਂ ਵੇਖਦਾ ਕਿ ਮਨੁੱਖ ਆਪਣੇ ਮਨ ਦੀ ਮਰਜ਼ੀ ਕਰਦਾ। ਪੜ੍ਹ ਲੈਂਦੇ ਹਾਂ ਕਿ ਗੁਰੂ ਕਹਿਆ ਸਾਹਕਾਰ ਕਮਾਓ, ਆਪਣੀ ਗੁਰ ਕੀ ਕਰਨੀ ਕਾਹੇ ਧਾਵੋ। ਜੋ ਗੁਰੂ ਨੇ ਆਖਿਆ ਤੂੰ ਉਹ ਨਾ ਕੰਮ ਕੀਤਾ, ਉਹ ਨਾ ਕੰਮ ਕਰ, ਜੋ ਆਖਿਆ ਤੂੰ ਉਹ ਕਰ। ਗੁਰੂ ਕਹਿਆ ਸਾਹਕਾਰ ਕਮਾਓ, ਜੋ ਗੁਰੂ ਨੇ ਹੁਕਮ ਕੀਤਾ ਤੂੰ ਉਹ ਮੰਨ, ਉਹ ਕੰਮ ਕਰ। ਪਰ ਮਨੁੱਖ ਉੱਥੋਂ ਤੱਕ ਮੰਨਦਾ ਜਿੱਥੋਂ ਤੱਕ ਇਹਦਾ ਮਨ ਮੰਨੇ, ਉੱਥੋਂ ਤੱਕ ਮੰਨਣ ਲਈ ਤਿਆਰ ਹੈ। ਜਿੱਥੇ ਇਹਦਾ ਮਨ ਨਹੀਂ ਨਾ ਮੰਨਦਾ, ਉੱਥੇ ਗੁਰੂ ਦੇ ਹੁਕਮ ਤੋਂ ਵੀ ਇਨਕਾਰੀ ਹੋ ਜਾਂਦਾ। ਕਹਿੰਦੇ ਨੇ ਕਿ ਗੁਰੂ ਕੋਲ ਆਉਣਾ ਹੀ ਤੇ ਫਿਰ ਮੁਰਦਾ ਬਣ ਕੇ ਆ। ਇਹ ਨਹੀਂ ਵੀ ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ। ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਗੱਲ ਨਹੀਂ ਬਣੇ, ਹੋਵੇ ਨੌਕਰ ਦੁਆ ਸਲਾਮ ਵੀ ਕਰਦਾ ਪਰ ਮਾਲਕ ਦੀ ਗੱਲ ਹੀ ਨਹੀਂ ਮੰਨਦਾ। ਗੁਰੂ ਆਖੇ ਕਿ ਸਿੱਖਾ ਤੂੰ ਅੰਮ੍ਰਿਤ ਪਾਣ ਕਰ, ਤੇ ਸਿੱਖ ਆਖੇ ਕਿ ਕੋਈ ਨਹੀਂ ਅਜੇ ਬੱਚਿਆਂ ਦਾ ਵਿਆਹ ਕਰਨਾ, ਉਦੋਂ ਬਾਅਦ ਛਕ ਲਵਾਂਗੇ। ਗੁਰੂ ਆਖੇ ਕਿ ਹਮ ਆਦਮੀ ਹਾਂ ਇੱਕ ਦਮੀ, ਮੋਲਤ ਮੋਤ ਨਾ ਜਾਣਾ, ਪਤਾ ਨਹੀਂ ਉਹ ਦੂਜਾ ਸਵਾਸ ਆਉਣਾ ਵੀ ਹੈ ਕਿ ਨਹੀਂ ਆਉਣਾ, ਕੋਈ ਭਰੋਸਾ ਨਹੀਂ। ਮੈਂ ਇੱਕ ਬਜ਼ੁਰਗ ਬਾਬਾ ਜੀ ਉਹਨਾਂ ਦੇ ਘਰ ਮੈਂ ਪ੍ਰਸ਼ਾਦਾ ਛਕਣ ਗਿਆ, ਤੇ ਉਹ ਬਜ਼ੁਰਗ ਪੀੜਾ ਦੇ ਨਾਲ ਕੁਰਲਾ ਰਹੇ ਸਨ। ਤੇ ਮੈਂ ਪੁੱਛ ਲਿਆ, ਮੈਂ ਕਿਹਾ ਬਾਪੂ ਜੀ ਕੀ ਹੋਇਆ? ਮੈਨੂੰ ਕਹਿਣ ਲੱਗੇ ਕਿ ਬੇਟਾ ਮੇਰੀ ਲੱਤ ਵਿੱਚ ਬਲੋਕਜ, ਡਾਕਟਰਾਂ ਨੂੰ ਦਿਖਾਉਣਾ ਸੀ। ਕਹਿੰਦੇ ਨੇ ਦਿਖਾਇਆ, ਉਹ ਕਹਿੰਦੇ ਨੇ ਕਿ ਇਹ ਬਲੋਕਜ ਹੈ ਤੇ ਇਹ ਓਪਰੇਟ ਕਰਨਾ ਪਏਗਾ। ਤੇ ਮੈਂ ਕਿਹਾ ਤੁਸੀਂ ਕਰਵਾ ਲਓ। ਤੇ ਮੈਨੂੰ ਕਹਿਣ ਲੱਗੇ ਕਰਵਾ ਤੇ ਲਵਾਂ ਪਰ ਮੇਰੇ ਰੋਮ ਕੱਟੇ ਜਾਣਗੇ, ਮੈਂ ਪਤਿਤ ਹੋ ਜਾਂ। ਮੈਂ ਕਿਹਾ ਤੁਸੀਂ ਕਿਹੜਾ ਜਾਣ ਕੇ ਪਤਿਤ ਹੋਣਾ, ਤੁਸੀਂ ਦੁਬਾਰਾ ਅੰਮ੍ਰਿਤ ਪਾਨ ਕਰ ਲਿਓ। ਤੇ ਉਹਨਾਂ ਜਿਹੜੀ ਗੱਲ ਕਹੀ ਨਾ ਜੀ, ਮੈਨੂੰ ਕਹਿਣ ਲੱਗੇ ਇਹ ਮੈਨੂੰ ਵੀ ਪਤਾ ਹੈ ਕਿ ਦੁਬਾਰਾ ਅੰਮ੍ਰਿਤ ਛਕਿਆ ਜਾ ਸਕਦਾ ਪਰ ਇਹਨਾਂ ਸਵਾਸਾਂ ਦਾ ਕੀ ਪਤਾ ਕਿਹੜੇ ਵੇਲੇ ਡੋਰੀ ਟੁੱਟੀ। ਕਹਿੰਦੇ ਨੇ ਸਾਰੀ ਉਮਰ ਗੁਰੂ ਵਾਲਾ ਬਣ ਕੇ ਰਿਹਾ ਤੇ ਹੁਣ ਆਖਰੀ ਸਮੇਂ ਆ ਕੇ ਕਿਤੇ ਐਸਾ ਨਾ ਹੋਵੇ ਕਿ ਬੇਮੁੱਖ ਹੋ ਕੇ ਗੁਰੂ ਦੇ ਕੋਲ ਜਾਣਾ ਪਵੇ। ਇਸ ਕਰਕੇ ਮੈਂ ਪੀੜਾ ਤੇ ਸਹਿਣ ਕਰ ਲਾਂਗਾ ਪਰ ਮੈਂ ਹੁਣ ਪਤਿਤ ਨਹੀਂ ਹਾਂ। ਹਮ ਆਦਮੀ ਹਾਂ ਇੱਕਦਮ ਹੀ, ਮੋਹਲਤ ਮੋਤ ਨਾ ਜਾਣ, ਪਤਾ ਨਹੀਂ ਇੱਕਦਮ ਆਇਆ ਦੂਜਾ ਆਉਣਾ ਵੀ ਇੱਕ ਨਹੀਂ। ਤੇ ਬੰਦਾ ਕਹਿੰਦਾ ਨਹੀਂ ਜੀ ਮੇਰੇ ਕੋਲ ਤੇ ਸਟੇ ਆਰਡਰ ਹੈ, ਅਜੇ ਮੇਰੇ ਕੋਲ ਬੜਾ ਟਾਈਮ ਰਹਿੰਦਾ, ਅਜੇ ਮੇਰੇ ਕੋਲ ਬਹੁਤ ਸਮਾਂ। ਕਹਿੰਦੇ ਨੇ ਨਹੀਂ, ਮੁਰਦਾ ਬਣ, ਗੁਰੂ ਦੇ ਕੋਲ ਆਉਣਾ ਹੀ ਤੇ। ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ। ਗੋਰ ਕਹਿੰਦੇ ਨੇ ਕਬਰ ਨੂੰ, ਤੇ ਕਬਰ ਦੇ ਵਿੱਚ ਕਦੇ ਵੀ ਜਿਉਂਦੇ ਬੰਦੇ ਥੋੜੀ ਪਾਈਦੇ ਨੇ, ਕਬਰ ਦੇ ਵਿੱਚ ਤੇ ਹਮੇਸ਼ਾ ਮੁਰਦੇ ਹੀ ਦਫ਼ਨ ਕੀਤੇ ਜਾਂਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ ਕਿ ਸਿੱਖਾ ਤੇਰਾ ਗੁਰੂ ਇੱਕ ਕਬਰ ਦੀ ਨਿਆਈ ਹੈ, ਗੁਰੂ ਦੇ ਕੋਲ ਆਉਣਾ ਹੀ ਤੇ ਫਿਰ ਇੱਥੇ ਮੁਰਦਾ ਬਣ ਕੇ ਆਈ, ਮੁਰਦਾ ਬਣ ਕੇ। ਹੈਰਾਨਗੀ ਹੋਈ ਕਿ ਗੁਰੂ ਨੂੰ ਕਬਰ ਦੇ ਨਾਲ ਕਿਉਂ ਤਸ਼ਬੀਹ ਦੇ ਦਿੱਤੀ। ਕਬਰ ਤੇ ਗੁਰੂ ਇਹ ਦੋ ਚੀਜ਼ਾਂ ਇਕੱਠੀਆਂ ਕਿਉਂ? ਪਰ ਗੁਰੂ ਸਵਾਰਿਓ ਜਦੋਂ ਕਿਤੇ ਆਪਾਂ ਧਿਆਨ ਨਾਲ ਵੇਖੀਏ ਨਾ, ਤੇ ਕਬਰ ਦੇ ਵਿੱਚ ਵੀ ਤਿੰਨ ਗੁਣ ਜਿਹੜੇ ਨੇ ਉਹ ਬੜੇ ਪ੍ਰਬਲ, ਬੜੇ ਧਿਆਨ ਨਾਲ ਸਰਵਣ ਕਰ। ਤਿੰਨ ਗੁਣ ਕਬਰ ਦੇ ਬੜੇ ਪ੍ਰਬਲ ਨੇ। ਪਹਿਲਾ ਗੁਣ ਕਬਰ ਦਾ ਇਹ ਹੈ ਕਿ ਜਦੋਂ ਬੰਦੇ ਦੇ ਸਵਾਸਾਂ ਦੀ ਡੋਰੀ ਟੁੱਟ ਜਾਂਦੀ ਹੈ ਨਾ, ਉਸ ਵੇਲੇ ਜਿੰਨੇ ਮਰਜ਼ੀ ਮਹਿਲ ਮਾੜੀਆਂ ਦਾ ਮਾਲਕ ਹੋਵੇ, ਜਿੱਡੇ ਮਰਜ਼ੀ ਪਰਿਵਾਰ ਵਾਲਾ ਬੰਦਾ ਹੋਵੇ, ਉਸ ਵੇਲੇ ਉਹਨੂੰ ਘਰ ਕੋਈ ਨਹੀਂ ਜੇ ਰੱਖ, ਰਿਸ਼ਤੇਦਾਰ ਸੱਜਣ ਮਿੱਤਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਨਾ ਤੇ ਫੋਨ ਕਰਕੇ ਪਤਾ ਕੀ ਪੁੱਛਦੇ ਨੇ, ਕੱਢਣਾ ਕਦੋਂ ਕੁ ਹੈ? ਪਤਾ ਕਿ ਇਹਨੂੰ ਰੱਖਣਾ ਨਹੀਂ, ਹੁਣ ਕੱਢਣਾ, ਇਹਨੂੰ ਨਹੀਂ ਰੱਖਿਆ ਜਾ ਸਕਦਾ, ਫਿਰ ਪੁੱਛਣਗੇ ਇਹਨੂੰ ਕੱਢਣਾ ਕਦੋਂ ਹੈ? ਭਾਵੇਂ ਜਿੰਨਾ ਮਰਜ਼ੀ ਮਹਿਲ ਮਾੜੀਆਂ ਦੇ ਮਾਲਕ ਹੈ, ਨਹੀਂ ਰੱਖਿਆ ਜਾਣਾ, ਕੱਢਣਾ, ਤੋ ਪੁੱਛਦੇ ਨੇ ਵੀ ਇਹਨੂੰ ਕੱਢਣਾ ਕਦੋਂ? ਗੁਰੂ ਸਵਾਰਿਓ, ਕੋਈ ਘਰ ਵਿੱਚ ਰੱਖਣ ਲਈ ਤਿਆਰ ਨਹੀਂ ਤੇ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਮੈਂ ਇੱਕ ਦਿਨ ਨਾ ਕਬਰਾਂ ਦੇ ਵਿੱਚੋਂ ਦੀ ਤੁਰਿਆ ਜਾ। ਬੰਦਾ ਕਬਰਾਂ ਨੂੰ ਦੂਰ ਬਣਾਉਂਦਾ ਕਿਉਂਕਿ ਜਦੋਂ ਕਬਰਾਂ ਵੱਲ ਵੇਖਦਾ ਤੇ ਇਹਨੂੰ ਫਿਰ ਮੌਤ ਚੇਤੇ ਆਉਂਦੀ ਹੈ ਤੇ ਮੌਤ ਤੋਂ ਮਨੁੱਖ ਭੈ ਭੀਤ ਹੈ, ਮਨੁੱਖ ਨੂੰ ਡਰ ਹੈ ਮੌਤ ਦਾ, ਮੰਗ ਹੈ ਜੀਵਨ ਦੀ, ਬਹੁਤਾ ਜੀਵਨ ਮੰਗੀ ਹੈ ਮੂਆ ਨਾ ਲੋੜ ਹੈ ਕੋਈ। ਮੰਗ ਜੀਵਨ ਦੀ ਹੈ ਤੇ ਗੁਰੂ ਸਵਾਰਿਓ ਡਰ ਮੌਤ ਦਾ। ਬਾਬਾ ਫਰੀਦ ਜੀ ਕਹਿੰਦੇ ਨੇ ਕਿ ਮੈਂ ਤੁਰਿਆ ਜਾ ਰਿਹਾ ਸੀ ਤੇ ਪਿੱਛੋਂ ਆਵਾਜ਼ ਆਈ ਕਿ ਐ ਫਰੀਦ, ਤੂੰ ਇੱਕ ਆਤਮਦਰਸ਼ੀ ਮਨੁੱਖ ਹੈ, ਤੂੰ ਜਨਮ ਤੇ ਮੌਤ ਦੀ ਫਲਾਸਫੀ ਨੂੰ ਸਮਝਣ ਵਾਲਾ, ਆ ਦੁਨੀਆ ਦੇ ਲੋਕਾਂ ਨੂੰ ਦੱਸ ਜਿਹੜੇ ਮੇਰੇ ਤੋਂ ਦੂਰ ਭੱਜਦੇ ਨੇ ਨਾ, ਜਿੱਦਣ ਇਹਨਾਂ ਨੂੰ ਕਿਤੇ ਵੀ ਢੋਈ ਨਾ ਮਿਲੀ, ਆਖਿਰਕਾਰ ਇਹਨਾਂ ਨੂੰ ਮੇਰੇ ਕੋਲ ਹੀ ਆਉਣਾ ਪੈਣਾ, ਜਿੱਥੇ ਮਰਜ਼ੀ ਭੱਜ ਲੈਣ, ਆਖਿਰਕਾਰ ਮੇਰੇ ਕੋਲ ਹੀ ਆਉਣਾ ਪੈਣਾ। ਤੋ ਕਹਿਣ ਲੱਗੇ, ਫਰੀਦਾ ਗੋਰ ਨਿਮਾਣੀ ਸੱਡ ਕਰੇ, ਸੱਡ ਕਰੇ ਦਾ ਅਰਥ ਹੈ ਆਵਾਜ਼ਾਂ ਪਈ ਮਾਰਦੀ ਹੈ, ਨਿਘਰਿਆ ਘਰ ਆਓ, ਐ ਨਿਘਰੇ ਬੰਦੇ ਵਾਪਸ ਆ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਬੜਾ ਬਾਹਰ ਫਿਰ ਲਿਆ। ਗੋਰ ਨਿਮਾਣੀ ਸੱਡ ਕਰੇ, ਨਿਘਰਿਆ ਘਰ ਆਓ, ਤਰਪਰ ਮੈਥੇ ਆਵਣਾ, ਮਰਨੋ ਨਾ ਡਰਿਆਓ। ਕਹਿੰਦੇ ਨੇ ਆਖਿਰਕਾਰ ਤੈਨੂੰ ਮੇਰੇ ਕੋਲ ਹੀ ਆਉਣਾ ਪੈਣਾ, ਮੇਰੇ ਤੋਂ ਸਵਾ ਤੇਰਾ ਹੋਰ ਕੋਈ ਟਿਕਾਣਾ ਨਹੀਂ ਉਹ ਬਣਨਾ। ਤੇ ਗੁਰੂ ਸਵਾਰਿਓ, ਗੁਰੂ ਦਾ ਵੀ ਇੱਕ ਬਿਰਧ ਹੈ, ਗੁਰੂ ਦਾ ਵੀ ਇੱਕ ਸੁਭਾਅ ਹੈ। ਜਿਸ ਬੰਦੇ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ, ਜੇ ਉਹ ਗੁਰੂ ਦੀ ਸ਼ਰਨ ਵਿੱਚ ਆ ਜਾਏ ਨਾ, ਤੇ ਮੇਰਾ ਗੁਰੂ ਉਹਨੂੰ ਆਪਣੇ ਚਰਨਾਂ ਨਾਲ ਜੋੜ ਲੈਂਦਾ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਧੰਦਾ, ਇਹ ਮੇਰੇ ਗੁਰੂ ਦਾ ਬਿਰਧ ਹੈ, ਸੁਭਾਅ ਹੈ। ਔਰ ਇਹ ਵੀ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਸ ਪਾਪੀ ਕੋ ਮਿਲੇ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋ। ਕਹਿੰਦੇ ਨੇ ਪਾਪੀ ਤੋਂ ਪਾਪੀ ਬੰਦਾ ਵੀ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ ਨਾ, ਤੇ ਮੇਰਾ ਗੁਰੂ ਕਿਰਪਾ ਕਰਕੇ ਉਹਨੂੰ ਨਿਰਮਲ ਕਰ ਦੇ, ਐਸਾ ਮੇਰਾ ਗੁਰੂ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਾ ਰਹੇ ਨੇ ਕਸ਼ਮੀਰ ਦੀ ਧਰਤੀ ਤੇ, ਘੋੜੇ ਤੇ ਸਵਾਰ ਨੇ, ਤੇ ਜਾਂਦਿਆਂ ਜਾਂਦਿਆਂ ਇੱਕ ਬੱਚੇ ਦੇ ਰੋਣ ਦੀ ਆਵਾਜ਼ ਕੰਨਾਂ ਵਿੱਚ ਪਈ। ਇਕਦਮ ਘੋੜਾ ਰੁਕਿਆ ਤੇ ਪਾਤਸ਼ਾਹ ਜੀ ਕਹਿੰਦੇ ਨੇ ਸਿੱਖਾਂ ਨੂੰ ਕਿ ਪਤਾ ਕਰੋ ਆ ਬੱਚਾ ਕਿੱਥੇ ਰੋ ਰਿਹਾ ਹੈ, ਬੱਚੇ ਦੇ ਰੋਣ ਦੀ ਆਵਾਜ਼ ਕੰਨਾਂ ਵਿੱਚ ਪੈ ਰਹੀ। ਸਿੱਖ ਗਏ ਤੇ ਉਹਨਾਂ ਨੇ ਜਾ ਕੇ ਵੇਖਿਆ ਕਿ ਇੱਕ ਨਵ ਜੰਮਿਆ ਬੱਚਾ ਛੋਟਾ ਜਿਹਾ, ਕੋਈ ਇੱਕ ਦੋ ਦਿਨਾਂ ਦਾ ਹੀ, ਉਹ ਥੱਲੇ ਨੀਵੇਂ ਥਾਂ ਟੋਇਆਂ ਦੇ ਵਿੱਚ ਮਿੱਟੀ ਨਾਲ ਲਿਬੜਿਆ ਤੇ ਜਾਰੋ ਜਾਰ ਰੋ ਰਿਹਾ। ਸਿੱਖ ਗਏ ਉਹਨਾਂ ਨੇ ਜਾ ਕੇ ਉਸ ਬੱਚੇ ਨੂੰ ਜਦੋਂ ਵੇਖਿਆ, ਚੁੱਕ ਕੇ ਲਿਆਂਦਾ, ਉਹਦੇ ਜੰਮਦੇ ਦੇ ਹੀ ਦੰਦ ਸਨ, ਵੱਡੇ ਵੱਡੇ ਦੰਦ ਸਨ। ਕਿਸੇ ਨੇ ਭਰਮ ਪਾ ਦਿੱਤਾ ਮਾਪਿਆਂ ਨੂੰ ਕਿ ਇਹ ਬੱਚਾ ਤੁਹਾਡੇ ਲਈ ਵਿਨਾਸ਼ਕਾਰੀ ਹੋਣਾ, ਇਹਨੂੰ ਘਰ ਚ ਨਾ ਰੱਖਿਓ ਕਿਉਂਕਿ ਇਹਦੇ ਜੰਮਦੇ ਦੇ ਦੰਦ ਨੇ, ਇਹ ਤੁਹਾਡੇ ਲਈ ਠੀਕ ਨਹੀਂ ਹੈ। ਤੇ ਲੋਕੀ ਭਰਮਾਂ ਦੇ ਵਿੱਚ ਪਏ ਹੋਏ ਸਨ, ਫਸੇ ਹੋਏ, ਉਹਨਾਂ ਨੇ ਸੋਚਿਆ ਵੀ ਠੀਕ ਹੈ, ਉਹਨਾਂ ਨੇ ਘਰੋਂ ਬਾਹਰ ਸੁੱਟ ਦਿੱਤਾ ਜੀ ਬੱਚੇ, ਨੀਵੇਂ ਥਾਂ ਟੋਇਆਂ ਵਿੱਚ ਸੁੱਟ ਦਿੱਤਾ, ਹੁਣ ਬੱਚਾ ਰੋ ਰਿਹਾ। ਸਿੱਖ ਗਏ ਇਹਨਾਂ ਨੇ ਜਾ ਕੇ ਉਹ ਬੱਚਾ ਚੁੱਕ ਲਿਆਂਦਾ ਆ ਕੇ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਕੋਲ ਕਹਿਣ ਲੱਗੇ ਪਾਤਸ਼ਾਹ ਇਸ ਬੱਚੇ ਦੇ ਜੰਮਦੇ ਦੇ ਦੰਦ ਨੇ ਇਹਨੂੰ ਕੁਥਰਾ ਜਾਣ ਕੇ ਕਿਸੇ ਨੇ ਭਰਮ ਪਾ ਦਿੱਤਾ ਤੇ ਇਹਨੂੰ ਬਾਹਰ ਸੁੱਟ ਦਿੱਤਾ ਇਹ ਬੱਚਾ ਕੁਥਰਾ ਹੈ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਉਸ ਬੱਚੇ ਦਾ ਆਪਣੇ ਰੁਮਾਲ ਨਾਲ ਮੁੱਖ ਪੂੰਝਿਆ ਉਹਦੇ ਸਿਰ ਤੇ ਹੱਥ ਰੱਖ ਕੇ ਤੇ ਕਹਿਣ ਲੱਗੇ ਸਿੱਖੋ ਇਹ ਕੁਥਰਾ ਨਹੀਂ ਜੇ ਤੇ ਸੁਥਰਾ ਹੈ ਇੱਕ ਵਾਰੀ ਆਖੋ ਸਤਨਾਮ ਤੇਰੇ ਵਾਹਿ ਕਹਿਣ ਲੱਗੇ ਕੁਥਰਾ ਨਹੀਂ ਇਹ ਮੇਰਾ ਸੁਥਰਾ ਹੈ ਔਰ ਉਹ ਭਾਈ ਸੁਥਰਾ ਜਿਹੜਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜਿਸ ਨੇ ਸਿੱਖੀ ਦਾ ਪ੍ਰਚਾਰ ਕੀਤਾ ਮਾਪਿਆਂ ਨੇ ਘਰ ਵਿੱਚ ਨਹੀਂ ਰੱਖਿਆ ਪਰ ਮੇਰੇ ਗੁਰੂ ਨੇ ਆਪਣੇ ਚਰਨਾਂ ਵਿੱਚ ਥਾਂ ਦਿੱਤੀ ਮੇਰਾ ਗੁਰੂ ਐਸਾ ਹੈ ਜਿਹੜਾ ਵੀ ਸ਼ਰਨ ਆ ਗਿਆ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਦਿੱਤੀ ਮੇਰੇ ਗੁਰੂ ਦਾ ਐਸਾ ਬਿਰਦ ਹੈ ਸੁਭਾਅ ਹੈ ਦੂਜਾ ਕਬਰ ਦਾ ਗੁਣ ਇਹ ਹੈ ਕਿ ਕੋਈ ਬੰਦਾ ਜਿੰਨੀ ਮਰਜ਼ੀ ਭਿਆਨਕ ਬਿਮਾਰੀ ਦੇ ਨਾਲ ਚਲਾਣਾ ਕਰ ਗਿਆ ਉਹਦੇ ਤਨ ਵਿੱਚੋਂ ਬਦਬੂ ਪਈ ਆਉਂਦੀ ਏ ਉਹਦੇ ਨੇੜੇ ਧੀਆਂ ਪੁੱਤਰ ਵੀ ਕੋਈ ਨਹੀਂ ਪੈ ਬਹਿੰਦੇ ਘਰ ਵਾਲੀ ਭੈਣ ਭਰਾ ਰਿਸ਼ਤੇਦਾਰ ਸਾਰੇ ਦੂਰ ਭੱਜਦੇ ਨੇ ਤੇ ਗੁਰੂ ਸਵਾਰਿਓ ਕਬਰ ਉਹਨੂੰ ਆਪਣੇ ਵਿੱਚ ਪਾ ਕੇ ਉਹਦਾ ਪਰਦਾ ਢੱਕ ਲੈਂਦੀ ਕਬਰ ਉਹਦਾ ਪਰਦਾ ਢੱਕਦੀ ਏ ਮੇਰੇ ਗੁਰੂ ਦਾ ਵੀ ਬਿਰਦ ਹੈ ਮੇਰੇ ਗੁਰੂ ਦਾ ਵੀ ਐਸਾ ਸੁਭਾਅ ਜੇ ਮੇਰਾ ਗੁਰੂ ਪਰਦੇ ਢੱਕਦਾ ਦੁਨੀਆਂ ਦੇ ਲੋਕ ਪਰਦੇ ਚੁੱਕਦੇ ਲੋਕਾਂ ਦਾ ਇੱਕ ਸੁਭਾਅ ਏ ਕਿ ਜੇ ਬੰਦੇ ਚ 100 ਗੁਣ ਹੈ ਨਾ ਤੇ ਉਹ 100 ਗੁਣ ਨੂੰ ਇਗਨੋਰ ਕਰ ਦੇਣਗੇ ਤੇ ਉਹਦਾ ਇੱਕ ਔਗਣ ਲੱਭਦੇ ਫਿਰਨਗੇ ਕਿਤੇ ਇੱਕ ਲੱਭ ਜਾਣਾ ਤੇ ਇਹਦੀ ਮਿੱਟੀ ਪਲੀਤ ਕਰੀ ਬੰਦਾ ਇਹ ਚਾਹੁੰਦਾ ਕੀੜੀ ਸਾਫ ਦੀਵਾਰ ਵਿੱਚ ਵੀ ਜਿਵੇਂ ਖੁੱਡਾਂ ਲੱਭਦੀ ਹੈ ਨਾ ਮਨੁੱਖ ਦੀ ਐਸੀ ਬਿਰਤੀ ਐਸੀ ਫਿਤਰਤ ਹੋ ਗਈ ਕਿ ਬੰਦਾ ਗੁਣਾਂ ਨਾਲ ਸਾਂਝ ਨਹੀਂ ਪਾਉਂਦਾ ਔਗਣਾਂ ਨਾਲ ਪਾਉਂਦਾ ਔਗਣਾਂ ਨਾਲ ਸਾਂਝ ਪਾਏਗਾ ਅਜੇ ਕਿ ਸਾਨੂੰ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਨੇ ਨਹੀਂ ਪਿਆਰਿਆ ਹਰ ਬੰਦੇ ਵਿੱਚ ਗੁਣ ਵੀ ਹੈਣ ਤੇ ਔਗਣ ਵੀ ਨੇ ਕੋਈ ਐਸਾ ਬੰਦਾ ਨਹੀਂ ਜਿਹੜਾ ਇਹ ਆਖੇ ਕਿ ਮੇਰੇ ਚ ਔਗਣ ਕੋਈ ਨਹੀਂ ਕੋਈ ਬੰਦਾ ਐਸਾ ਨਹੀਂ ਜਿਹੜਾ ਇਹ ਆਖੇ ਕਿ ਮੇਰੇ ਚ ਗੁਣ ਕੋਈ ਨਹੀਂ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਕੋਈ ਨਾ ਕੋਈ ਔਗਣ ਵੀ ਹੁੰਦਾ ਇਹ ਗੱਲ ਵੱਖਰੀ ਏ ਕਿ ਕਿਸੇ ਵਿੱਚ ਗੁਣਾਂ ਦੀ ਪਰਸੈਂਟੇਜ ਬਹੁਤੀ ਹੁੰਦੀ ਏ ਕਿਸੇ ਚ ਔਗਣਾਂ ਦੀ ਜ਼ਿਆਦਾ ਹੁੰਦੀ ਪਰ ਹੈ ਸਾਰਿਆਂ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਕਿ ਪਿਆਰਿਆ ਸਾਂਝ ਕਰੀਜੈ ਗੁਣਾਂ ਕੇਰੀ ਛੋੜ ਔਗੁਣ ਚੱਲੀਏ ਕਹਿੰਦੇ ਨੇ ਜੇ ਜੀਵਨ ਵਿੱਚ ਸਫਲ ਹੋਣਾ ਹੀ ਤੇ ਸਾਂਝ ਗੁਣਾਂ ਨਾਲ ਪਾ ਜੇ ਗੁਣਾਂ ਨਾਲ ਸਾਂਝ ਪਾਏਗਾ ਲੋਕਾਂ ਦੇ ਵਿੱਚੋਂ ਗੁਣ ਲੱਭੇਗਾ ਤੇ ਗੁਣ ਲੱਭਦਿਆਂ ਲੱਭਦਿਆਂ ਇੱਕ ਦਿਨ ਤੂੰ ਵੀ ਗੁਣਵਾਨ ਹੋ ਜਾਏਗਾ ਪਰ ਜੇ ਤੂੰ ਸਾਂਝ ਔਗਣਾਂ ਦੇ ਨਾਲ ਪਾਈ ਨਾ ਤੇ ਲੋਕਾਂ ਦੇ ਔਗਣ ਲੱਭਦਾ ਲੱਭਦਾ ਮਿੱਤਰਾ ਇੱਕ ਦਿਨ ਆਪ ਵੀ ਤੂੰ ਔਗਣ ਹਾਰਾ ਹੀ ਹੋ ਜਾਏ ਜਿਹੋ ਜਿਹੀ ਸਾਂਝ ਪਾਏਗਾ ਉਹੋ ਜਿਹਾ ਤੈਨੂੰ ਫਲ ਮਿਲਦਾ ਕੋਈ ਬੰਦਾ ਗੰਦਗੀ ਦੇ ਢੇਰ ਦੇ ਕੋਲ ਜਾ ਕੇ ਖੜਾ ਹੋ ਜਾਏ ਨਾ ਤੇ ਉਹਨੂੰ ਦੁਰਗੰਧ ਮੰਗਣ ਦੀ ਲੋੜ ਨਹੀਂ ਪੈਂਦੀ ਆਪਾਂ ਹੀ ਮਿਲੀ ਜਾਂਦੀ ਜੇ ਕੋਈ ਫੁੱਲਾਂ ਦੇ ਬਗੀਚੇ ਕੋਲ ਜਾ ਕੇ ਬਹਿ ਗਿਆ ਤੇ ਉਹਨੂੰ ਸੁਗੰਧੀ ਵੀ ਮੰਗਣੀ ਨਹੀਂ ਪੈਣੀ ਆਪਾਂ ਹੀ ਮਿਲ ਜਾਂਦੀ ਪਿਆਰੇ ਉਹ ਇਸੇ ਤਰ੍ਹਾਂ ਹੀ ਜੇ ਕੋਈ ਮਨੁੱਖ ਪਹਾੜ ਦੇ ਕੋਲ ਜਾ ਕੇ ਤੇ ਖੜਾ ਹੋ ਜਾਏ ਬਰਫ਼ ਦਾ ਪਹਾੜ ਹੈ ਉਹਦੇ ਕੋਲ ਜਾ ਕੇ ਖੜਾ ਹੋ ਗਿਆ ਤੇ ਕੀ ਉਹਨੂੰ ਸ਼ੀਤਲਤਾ ਮੰਗਣ ਦੀ ਲੋੜ ਹੈ ਨਹੀਂ ਆਪਣੇ ਆਪ ਹੀ ਮਿਲੇ ਤੇ ਜੇ ਕੋਈ ਅੱਗ ਦੀ ਭੱਠੀ ਕੋਲ ਬੈਠਾ ਹੋਵੇ ਤੇ ਉੱਥੋਂ ਸੇਕ ਵੀ ਆਪਣੇ ਆਪ ਹੀ ਮਿਲੇ ਇਹ ਤੇ ਅਸੀਂ ਵੇਖਣਾ ਕਿ ਅਸੀਂ ਸੰਗਤ ਕਿਹਦੀ ਕਰਨ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਤੂੰ ਸੰਗਤ ਗੁਣਾਂ ਵਾਲਿਆਂ ਦੀ ਕਰੇਗਾ ਇੱਕ ਦਿਨ ਗੁਣਵਾਨ ਹੋ ਜਾਏਗਾ ਜੇ ਸੰਗਤ ਔਗਣਾਂ ਵਾਲਿਆਂ ਦੀ ਕਰੇਗਾ ਤਾਂ ਔਗਣਹਾਰਾ ਹੋ ਜਾਏਗਾ ਸਾਂਝ ਕਰੀਜੈ ਗੁਣੈ ਕੇਰੀ ਛੋੜ ਅਵਗੁਣ ਚੱਲੀਏ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀ ਤੂੰ ਗੁਣਾਂ ਨਾਲ ਸਾਂਝ ਪਾ ਪਰ ਬੰਦਾ ਔਗਣ ਲੱਭਦਾ ਰਹਿੰਦਾ ਤੂੰ ਕਹਿ ਮੇਰੇ ਕਹਿਣ ਤੋਂ ਭਾਵ ਕਿ ਬੰਦਾ ਜਿੰਨੀ ਮਰਜ਼ੀ ਭਿਆਨਕ ਬਿਮਾਰੀ ਦੇ ਨਾਲ ਚਲਾਣਾ ਕਰੇ, ਉਹਦੇ ਤਨ ਵਿੱਚੋਂ ਬਦਬੂ ਆਉਂਦੀ ਏ, ਕੋਈ ਨੇੜੇ ਬਹਿਣ ਲਈ ਤਿਆਰ ਨਹੀਂ। ਕਬਰ ਉਹਨੂੰ ਆਪਣੇ ਵਿੱਚ ਪਾ ਕੇ ਉਹਦਾ ਪਰਦਾ ਢੱਕ ਲੈਂਦੀ। ਦੁਨੀਆਂ ਦੇ ਲੋਕ ਪਰਦੇ ਚੁੱਕਦੇ ਨੇ, ਢੱਕਣ ਵਾਲਾ ਕੋਈ ਵਿਰਲਾ ਹੁੰਦਾ, ਚੁੱਕਣ ਵਾਲੇ ਬੜੇ, ਪਰ ਮੇਰਾ ਗੁਰੂ ਸਾਰਿਆਂ ਦੇ ਪਰਦੇ ਢੱਕਦਾ। ਮੇਰੇ ਗੁਰੂ ਦਾ ਐਸਾ ਬਿਰਧ ਹੈ, ਮੇਰਾ ਗੁਰੂ ਵੀ ਪਰਦੇ ਢੱਕਦਾ। ਤੈ ਬਾਣੀ ਵਿੱਚ ਕਹਿੰਦੇ ਨੇ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹ ਪਾਪੀ ਪੜਦਾ। ਪਾਪੀਆਂ ਦੇ ਵੀ ਪੜਦੇ ਢੱਕ ਲੈਂਦਾ ਮੇਰਾ ਗੁਰੂ ਐਸਾ। ਔਰ ਗੁਰੂ ਸਵਾਰਿਓ, ਜਿਸ ਪਾਪੀ ਕੋ ਮਿਲੇ ਨਾ ਢੋਈ, ਸ਼ਰਣ ਆਵੇ ਤਾਂ ਨਿਰਮਲ ਹੋਈ। ਜਿਹੜਾ ਗੁਰੂ ਦੀ ਸ਼ਰਣ ਵਿੱਚ ਆ ਗਿਆ, ਮੇਰਾ ਗੁਰੂ ਪੜਦੇ ਢੱਕਦਾ। ਜਿਸ ਦਿਨ ਸਾਰਾ ਹਿੰਦੁਸਤਾਨ ਬੇਪੜਦ ਹੋ ਗਿਆ ਸੀ ਨਾ, ਤੇ ਉਸ ਦਿਨ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਹਿੰਦ ਦੀ ਚਾਦਰ ਬਣ ਗਏ, ਉਹਨਾਂ ਨੇ ਪੜਦਾ ਢੱਕ ਲਿਆ। ਇੱਥੋਂ ਤੱਕ ਕਹਿੰਦੇ ਨੇ ਕਿ ਪ੍ਰਗਟੇ ਸ੍ਰੀ ਗੁਰੂ ਤੇਗ ਬਹਾਦਰ, ਸਕਲ ਸ੍ਰਿਸ਼ਟ ਪੈ ਢਾਪੀ ਚਾਦਰ। ਸਾਰੀ ਸ੍ਰਿਸ਼ਟੀ ਦੀ ਚਾਦਰ ਬਣ ਗਏ, ਮੇਰਾ ਗੁਰੂ ਪੜਦੇ ਢੱਕਦਾ। ਤੇ ਤੀਜਾ ਗੁਣ ਜਿਹੜੇ ਨਾ ਕਬਰ ਦਾ, ਉਹ ਇਹ ਹੈ ਕਿ ਜਦੋਂ ਮਨੁੱਖ ਨੂੰ ਆਪਾਂ ਕਬਰ ਦੇ ਵਿੱਚ ਦਫਨਾ ਦਿੰਦੇ ਹਾਂ ਨਾ, ਕੁਝ ਸਮੇਂ ਬਾਅਦ ਉਸ ਕਬਰ ਨੂੰ ਪੁੱਟ ਕੇ ਵੇਖੀਏ ਤੇ ਕਬਰ ਨੇ ਉਸ ਸਰੀਰ ਨੂੰ ਆਪਣਾ ਰੂਪ ਹੀ ਬਣਾ ਲਿਆ। ਕਿਉਂ? ਕਿਉਂਕਿ ਇਹ ਸਰੀਰ ਮਿੱਟੀ ਹੈ। ਇਹ ਜਦੋਂ ਮਿੱਟੀ ਮਿੱਟੀ ਵਿੱਚ ਮਿਲ ਜਾਂਦੀ ਹੈ ਨਾ, ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਮਣ ਟੇਕ। ਇਹ ਮਿੱਟੀ ਜਿਹੜੀ ਇਹ ਮਿੱਟੀ ਵਿੱਚ ਮਿਲ ਗਈ। ਕਬੀਰ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ, ਕਹਿੰਦੇ ਨੇ, ਕਬੀਰ ਧੂਰ ਸਕੇਲ ਕੇ, ਕਹਿੰਦੇ ਨੇ ਥੋੜੀ ਜਿਹੀ ਮਿੱਟੀ ਜਿਹੜੀ ਉਹ ਇਕੱਠੀ ਕੀਤੀ। ਕਬੀਰ ਧੂਰ ਸਕੇਲ ਕੇ ਪੁੜੀਆ ਬਾਂਦੀ ਦੇ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਕਹਿੰਦੇ ਨੇ ਚਾਰ ਦਿਨ ਦੀ ਇਹ ਚਾਨਣੀ ਹੈ, ਆਖਿਰਕਾਰ ਇਹ ਮਿੱਟੀ ਫਿਰ ਮਿੱਟੀ ਵਿੱਚ ਮਿਲ ਜਾਣੀ। ਪਰਮਾਤਮਾ ਨੇ ਇੱਕ ਮਿੱਟੀ ਇਕੱਠੀ ਕਰਕੇ ਆ ਸਰੀਰ ਰੂਪੀ ਪੁੜੀ ਬੰਨ ਦਿੱਤੀ, ਪਰ ਇੱਕ ਦਿਨ ਇਹ ਫਿਰ ਮਿੱਟੀ ਮਿੱਟੀ ਵਿੱਚ ਮਿਲ ਜਾਂਦੀ। ਇਸੇ ਤਰ੍ਹਾਂ ਜਿਹੜਾ ਮੇਰੇ ਗੁਰੂ ਦੀ ਸ਼ਰਣ ਵਿੱਚ ਆ ਗਿਆ ਨਾ, ਕਬਰ ਮਨੁੱਖ ਨੂੰ ਆਪਣਾ ਰੂਪ ਬਣਾ ਲੈਂਦੀ ਏ, ਪਰ ਜਿਹੜਾ ਗੁਰੂ ਦੀ ਸ਼ਰਣ ਵਿੱਚ ਆ ਗਿਆ, ਮੇਰਾ ਗੁਰੂ ਏਡਾ ਦਿਆਲੂ ਏ, ਮੇਰਾ ਗੁਰੂ ਵੀ ਆਪਣਾ ਰੂਪ ਉਹਨੂੰ ਬਖਸ਼ਿਸ਼ ਕਰ ਦਿੰਦਾ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਸ, ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਨੇ। ਕਬੀਰ ਸਾਹਿਬ ਜੀ ਨੇ ਉਸ ਪਰਮਾਤਮਾ ਦਾ ਸਿਮਰਨ ਕੀਤਾ ਤੇ ਅਵਸਥਾ ਇਹ ਬਣ ਗਈ ਕਿ ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣ। ਕਹਿੰਦੇ ਨੇ ਰਾਮ ਵਿੱਚ ਤੇ ਕਬੀਰ ਵਿੱਚ ਹੁਣ ਭੇਦ ਹੀ ਕੋਈ ਨਹੀਂ ਰਹਿ ਗਿਆ। ਜਿਵੇਂ ਪਾਣੀ ਪਾਣੀ ਵਿੱਚ ਮਿਲ ਜਾਏ ਤੇ ਵਖਰੇਵਾਂ ਨਹੀਂ ਨਾ ਰਹਿ ਜਾਂਦਾ, ਇਸੇ ਤਰ੍ਹਾਂ ਹੀ ਕਹਿੰਦੇ ਨੇ ਕਿ ਹੁਣ ਰਾਮ ਵਿੱਚ ਤੇ ਕਬੀਰ ਵਿੱਚ ਕੋਈ ਭੇਦ ਨਹੀਂ ਰਹਿ ਗਿਆ। ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣ, ਆਪਣਾ ਰੂਪ ਬਣਾ। ਜਿਨ੍ਹਾਂ ਨੇ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣਾ ਆਪਾ ਸਮਰਪਿਤ ਕੀਤਾ ਸੀ ਨਾ, ਪੰਜਾਂ ਨੇ ਆਪਣਾ ਆਪਾ ਪਹਿਲਾਂ ਸਮਰਪਿਤ ਕੀਤਾ ਤੇ ਕਲਗੀ ਵਾਲੇ ਪਾਤਸ਼ਾਹ ਨੇ ਫਿਰ ਉਹਨਾਂ ਨੂੰ ਖੰਡੇ ਬਾਟੇ ਦੀ ਪੌਲ ਦੇ ਕੇ ਤੇ ਨਾਮ ਦਿੱਤਾ ਸੀ ਖਾਲਸਾ ਖਾਲਸਾ। ਤੇ ਨਾਲ ਫਿਰ ਇੱਕ ਬਚਨ ਕਿਹਾ, ਕਹਿਣ ਲੱਗੇ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਕਹਿੰਦੇ ਨੇ ਜਿਹੜਾ ਖਾਲਸਾ ਨਾ, ਇਹ ਮੇਰਾ ਖਾਸ ਰੂਪ ਹੋ ਗਿਆ ਤੇ ਮੇਰਾ ਜਿਹੜਾ ਇਹਨਾਂ ਦੇ ਵਿੱਚ ਹੀ ਅੱਜ ਤੋਂ ਵਾਸਾ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਆਪਣਾ ਰੂਪ ਬਣਾ ਦਿੱਤਾ। ਮੈਨੂੰ ਮਾਫ ਕਰਿਆ ਜੇ ਅੱਜ ਬਦਕਿਸਮਤੀ ਏ ਕਿ ਆਪਾਂ ਉਸ ਜਿਹੜਾ ਰੂਪ ਸੀ ਨਾ ਸਾਨੂੰ ਦਿੱਤਾ ਉਹਦੇ ਤੋਂ ਅਸੀਂ ਆਪ ਹੀ ਭੱਜਦੇ ਜਾ ਰਹੇ। ਸਾਨੂੰ ਇੱਕ ਨਿਆਰਾ ਪੰਨ ਦਿੱਤਾ ਸੀ ਕਲਗੀ ਵਾਲੇ ਪਾਤਸ਼ਾਹ ਨੇ ਤੇ ਕਿਹਾ ਸੀ ਕਿ ਜਬ ਲੱਗ ਖਾਲਸਾ ਰਹੇ ਨਿਆਰਾ ਤਬ ਲੱਗ ਤੇਜ ਦਿਉ ਮੈਂ ਸਾਰਾ ਜਾਬੇ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪਰ। ਕਹਿੰਦੇ ਨੇ ਜਿੰਨਾ ਚਿਰ ਮੇਰੇ ਖਾਲਸੇ ਕੋਲ ਨਿਆਰਾਪਨ ਹੈ ਉਨਾ ਚਿਰ ਮੈਂ ਆਪਣੀਆਂ ਸਾਰੀਆਂ ਸ਼ਕਤੀਆਂ ਇਹਦੇ ਤੋਂ ਨਿਸ਼ਾਵਰ ਕਰਾਂ, ਪਰ ਜਦੋਂ ਇਹ ਵਿਪਰ ਰੀਤੀ ਵਾਲੇ ਪਾਸੇ ਤੁਰ ਪਏ। ਵਿਪਰ ਰੀਤੀ ਕੀ ਹੈ? ਬ੍ਰਾਹਮਣ ਰੀਤੀ। ਬ੍ਰਾਹਮਣ ਰੀਤੀ ਕੀ ਹੈ? ਵਿਆਹਾਂ ਦੇ ਸਮੇਂ ਕੁੰਡਲੀਆਂ ਮਿਲਾਉਣੀਆਂ, ਆ ਮੰਗਲੀਕ ਹੈ ਜੀ, ਆ ਦੂਜਾ ਹੈ ਜੀ, ਵਹਿਮਾਂ ਭਰਮਾਂ ਵਿੱਚ ਪੈਣਾ, ਬਿੱਲੀ ਰਸਤਾ ਕੱਟ ਗਈ ਹੈ ਤੇ ਪਿੱਛੇ ਮੁੜਿਆ, ਸਮਝ ਲੈਣਾ ਕਿ ਅਸੀਂ ਵਿਪਰ ਰੀਤੀ ਵਾਲੇ ਪਾਸੇ ਤੁਰ ਪਏ। ਸਰਾਧ ਕਰਾਣੇ ਵਿਪਰ ਰੀਤੀ ਵਾਲੇ ਪਾਸੇ ਤੁਰ ਪਏ। ਸਾਨੂੰ ਤੇ ਇਹ ਪ੍ਰੇਰਣਾ ਕਿ ਪਿਆਰਿਆ ਜਿਉਂਦੇ ਜੀ ਮਾਂ ਬਾਪ ਦੀ ਸੇਵਾ ਕਰ, ਜਿੰਨੀ ਕਰ ਜਿਉਂਦੇ ਜੀ ਜਿੰਨੀ ਸੇਵਾ ਹੋ ਸਕਦੀ ਆ ਕਰ ਲੈ। ਜੀਵਤ ਪਿੱਤਰ ਨਾ ਮਾਨੇ ਕੋ ਮੂਹੇ ਸਰਾਧ ਕਰਾਈ। ਇਹ ਤੇ ਜਿਉਂਦੇ ਜੀ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ। ਹੁਣ ਬਾਪੂ ਦਾ ਮੰਜਾ ਕੋਠੇ ਤੇ ਡਾਇਆ ਹੋਵੇ ਹਾਂ ਤੇ ਥੱਲੇ ਭਾਵੇਂ ਤੁਸੀਂ 1500 ਬੰਦੇ ਨੂੰ ਮਾਲ ਪੂੜੇ ਖਵਾਈ ਜੋ ਤੇ ਸ਼ਾਮ ਨੂੰ ਪੁੱਛਿਓ ਹਾਂ ਕਿ ਬਾਪੂ ਰੱਜ ਗਿਆ, ਉਹਨੇ ਕਹਿਣਾ ਦਵਾਈ ਰੱਬ ਦੀ, ਮੈਂ ਤੇ ਭੁੱਖਾ ਮਰ ਗਿਆ ਸਵੇਰ। ਤੇ ਜਿਹਨੂੰ 20 ਸਾਲ ਬਾਪੂ ਨੂੰ ਗਏ ਨੂੰ ਹੋ ਗਏ ਨੇ ਉਹਨੂੰ ਪਹੁੰਚ ਜਾਏਗਾ? ਇਹ ਕਰਮ ਕਾਂਡ ਹੈ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਹੈ, ਉਹ ਕਹਿੰਦਾ ਮਾਂ ਦੀ ਗੋਦ ਵਰਗੀ ਨਿੱਘੀ ਹੋਰ ਕੋਈ ਥਾਂ ਨਹੀਂ ਹੁੰਦੀ, ਪੁੱਤਰ ਜਾਨ ਵੀ ਮੰਗ ਲਏ ਤੇ ਮਾਂ ਤੋਂ ਨਾਂਹ ਨਹੀਂ ਹੁੰਦੀ, ਕਰ ਲਓ ਮਾਂ ਦੀ ਸੇਵਾ, ਇਹ ਮੌਕਾ ਫੇਰ ਨਹੀਂ ਮਿਲਣਾ, ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੀ ਮਾਂ ਨਹੀਂ ਹੁੰਦੀ। ਬੰਦਾ ਬਾਅਦ ਵਿੱਚ ਪਛਤਾਵੇ ਕਰਦਾ ਰਹਿ ਜਾਂਦਾ ਪਰ ਬਾਅਦ ਵਿੱਚ ਕੌਡੀ ਕੀਮਤ ਨਹੀਂ। ਜੇ ਜਿਉਂਦੇ ਜੀ ਮਾਪਿਆਂ ਦੀ ਸੇਵਾ ਕਰਨੀ ਇਹ ਮਨੁੱਖ ਦਾ ਫਰਜ਼ ਹੈ। ਜੀਵਤ ਪਿੱਤਰ ਨਾ ਮਾਨੇ ਕੋਈ ਮੂਹੇ ਸਰਾਧ ਕਰਾਏ। ਤੋ ਖੈਰ ਮੈਂ ਬੇਨਤੀ ਕਰ ਰਿਹਾ ਸੀ ਕਿ ਗੁਰੂ ਸਵਾਰਿਓ ਸਾਨੂੰ ਤੇ ਐਸਾ ਮਾਰਗ ਦਿੱਤਾ ਸੀ ਪਾਤਸ਼ਾਹ ਜੀ ਨੇ ਕਿ ਇਹਦੇ ਵਿੱਚ ਮਾਂ ਬਾਪ ਦੀ ਸੇਵਾ ਕਰਨੀ, ਆਪ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ। ਸਾਨੂੰ ਪਾਤਸ਼ਾਹ ਜੀ ਨੇ ਆਪਣਾ ਰੂਪ ਬਖਸ਼ਿਸ਼ ਕਰ ਦਿੱਤਾ ਔਰ ਕਹਿ ਦਿੱਤਾ ਵੀ ਇਹ ਨਿਆਰਾਪਨ ਦਿੱਤਾ ਤੈਨੂੰ ਸਿੱਖਾ, ਜਬ ਲੱਗ ਖਾਲਸਾ ਰਹੇ ਨਿਆਰਾ ਤਬ ਲੱਗ ਤੇਜ ਦਿਓ ਮੈਂ ਸਾਰਾ, ਜਾਬੇ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀ। ਜਦੋਂ ਇਹ ਵਿਪਰ ਰੀਤੀ ਵਾਲੇ ਪਾਸੇ ਤੁਰ ਪਏ, ਇਹ ਸਰਾਧਾਂ ਵਾਲੇ ਪਾਸੇ ਤੁਰ ਪਏ, ਕਹਿੰਦੇ ਨੇ ਮੇਰੇ ਕੁਝ ਨਹੀਂ ਲੱਗਦੇ, ਮੈਂ ਇਹਨਾਂ ਦਾ ਕੁਝ ਨਹੀਂ ਲੱਗਦਾ। ਇਹ ਸਤਿਗੁਰੂ ਜੀ ਨੇ ਸਾਨੂੰ ਇੱਕ ਸਿਧਾਂਤ ਦਿੱਤਾ। ਤੋ ਖੈਰ ਮੈਂ ਬੇਨਤੀ ਕਰਾਂ, ਗੁਰੂ ਦਾ ਨਿਆਰਾਪਨ ਕੀ ਹੈ? ਤੁਸੀਂ ਇਹ ਵੇਖਦੇ ਹੋ ਕਿ ਦੁਨੀਆਂ ਦੇ ਲੋਕ ਮੰਗਾਂ ਮੰਗਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਇੱਕ ਮੰਗ ਮੰਗਦੇ ਨੇ, ਬੜੇ ਧਿਆਨ ਨਾਲ ਸਰਵਣ ਕਰੇ। ਦੁਨੀਆਂ ਦੇ ਲੋਕ ਮੰਗਾਂ ਮੰਗਦੇ ਨੇ, ਅੱਜ ਵੀ ਮੰਗ ਹੈ। ਮੈਂ ਪਹਿਲੀ ਵਾਰੀ ਜਦੋਂ ਮਸਕੀਨ ਜੀ ਦੇ ਨਾਲ ਬਨਾਰਸ ਗਿਆ ਨਾ ਤੇ ਹੈਰਾਨਗੀ ਦੀ ਹੱਦ ਨਾ ਰਹੀ ਕਿ ਉੱਥੇ ਗੰਗਾ ਘਾਟ ਤੇ ਸਾਡੇ ਵੇਖਦਿਆਂ ਵੇਖਦਿਆਂ 15-20 ਮ੍ਰਿਤਕ ਸਰੀਰ ਲੈ ਕੇ ਆ ਗਏ ਸੰਸਕਾਰ ਕਰਨ ਵਾਸਤੇ। ਤੇ ਮੈਂ ਪੁੱਛ ਲਿਆ, ਮੈਂ ਕਿਹਾ ਪਿਤਾ ਜੀ ਇਸ ਸ਼ਹਿਰ ਚ ਕੋਈ ਬਿਮਾਰੀ ਫੈਲ ਗਈ ਇੰਨੀਆਂ ਮੌਤਾਂ? ਮੈਨੂੰ ਕਹਿਣ ਲੱਗੇ ਨਹੀਂ, ਇਹ ਹਿੰਦੂ ਧਰਮ ਦੀ ਮਨੌਤ ਹੈ ਕਿ ਬਨਾਰਸ ਦੀ ਧਰਤੀ ਤੇ ਪ੍ਰਾਣ ਨਿਕਲ ਜਾਣ ਤੇ ਸਵਰਗ ਮਿਲ ਜਾਂਦਾ। ਕਹਿਣ ਲੱਗੇ ਮਾਂ ਬਾਪ ਜਦੋਂ ਬਜ਼ੁਰਗ ਹੋ ਜਾਂਦੇ ਨੇ ਨਾ, ਆਖਰੀ ਸਮਾਂ ਨੇੜੇ ਹੁੰਦਾ, ਇਹ ਫਿਰ ਬੱਚਿਆਂ ਨੂੰ ਕਹਿੰਦੇ ਨੇ ਭਾਵੇਂ ਕਿਰਾਏ ਤੇ ਕਮਰਾ ਲੈ ਕੇ ਬਨਾਰਸ ਛੱਡੋ, ਉੱਥੇ ਸਾਹ ਨਿਕਲ ਜਾਣਗੇ, ਸਵਰਗ ਤੇ ਮਿਲ ਹੀ ਜਾਣੇ ਨੇ। ਅਜੇ ਕਿ ਕਬੀਰ ਸਾਹਿਬ ਜੀ ਨੇ ਇਹਨੂੰ ਕੰਡੈਮ ਕੀਤਾ, ਉਹ ਕਹਿੰਦੇ ਨੇ ਮਨੋ ਕਠੋਰ ਮਰੇ ਬਨਾਰਸ, ਨਰਕ ਨਾ ਬਚਿਆ ਜਾਈ। ਨਰਕਾਂ ਤੋਂ ਨਹੀਂ ਬਚ ਸਕਦਾ ਜਿਹੜਾ ਮਨ ਦਾ ਕਠੋਰ ਬੰਦਾ ਹੈ। ਦੇਖੋ ਜਿਹੜਾ ਮਨ ਦਾ ਕਠੋਰ ਹੈ ਨਾ, ਬੜੇ ਧਿਆਨ ਨਾਲ ਸਰਵਣ ਕਰਿਓ, ਉਹਦੇ ਵਿੱਚ ਦਇਆ ਨਹੀਂ ਹੁੰਦੀ, ਉਹ ਪੱਥਰ ਦਿਲ ਬੰਦਾ ਹੁੰਦਾ। ਤੇ ਜਿਹੜਾ ਮਨ ਦਾ ਕਠੋਰ ਪੱਥਰ ਦਿਲ ਬੰਦਾ, ਪੱਥਰ ਦਾ ਇੱਕ ਸੁਭਾਅ ਇਹ ਹੁੰਦਾ ਕਿ ਜੇ ਪੱਥਰ ਦੇ ਵਿੱਚ ਕੋਈ ਜਾ ਕੇ ਵੱਜ ਜਾਏ ਤਾਂ ਵੀ ਚੋਟ ਪਹੁੰਚਾਉਂਦਾ, ਤੇ ਜੇ ਪੱਥਰ ਕਿਸੇ ਨੂੰ ਆ ਵੱਜੇ ਤਾਂ ਵੀ ਚੋਟ ਪਹੁੰਚਾਉਂਦਾ, ਉਹਦਾ ਕੰਮ ਹੈ ਚੋਟ ਹੀ ਪਹੁੰਚਾਉਣਾ। ਧਰਮੀ ਬੰਦਾ ਉਹ ਹੈ ਜਿਹਦੇ ਕੋਲ ਦਇਆ ਹੈ, ਜਿਹਦੇ ਕੋਲ ਦਇਆ ਨਹੀਂ ਨਾ ਉਹ ਧਰਮੀ ਨਹੀਂ ਹੋ ਸਕਦਾ। ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ, ਤੁਲਸੀ ਦਇਆ ਨਾ ਛੋਡੀਏ ਜਬ ਲਗ ਘੱਟ ਮੈਂ ਪ੍ਰਾ। ਕਹਿੰਦੇ ਨੇ ਦਇਆ ਧਰਮ ਦਾ ਮੂਲ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਇੱਕ ਸਵਾਲ ਕੀਤਾ ਸੀ ਲੋਕਾਂ ਨੇ, ਕਿਉਂਕਿ ਸਾਡੇ ਵਿੱਚ ਇੱਕ ਵਿਚਾਰਧਾਰਾ ਬਣੀ ਸੀ ਕਿ ਧਰਤੀ ਦੇ ਥੱਲੇ ਇੱਕ ਬਲਦ ਏ ਜਿਹਨੇ ਧਰਤੀ ਨੂੰ ਸਿੰਗਾਂ ਤੇ ਚੁੱਕਿਆ, ਉਹਦਾ ਜਦੋਂ ਇੱਕ ਸਿੰਗ ਥੱਕ ਜਾਂਦਾ ਉਹ ਦੂਜੇ ਤੇ ਕਰਦਾ ਤੇ ਭੁਚਾਲ ਆ ਜਾਂਦਾ, ਇੱਕ ਵਿਚਾਰ ਬਣੀ। ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਪੁੱਛਿਆ, ਕਹਿਣ ਲੱਗੇ ਮਹਾਰਾਜ ਇਹ ਗੱਲ ਸੱਚੀ ਹੈ ਕਿ ਥੱਲੇ ਕੋਈ ਬਲਦ ਹੈ? ਪਾਤਸ਼ਾਹ ਕਹਿੰਦੇ ਨੇ ਹਾਂ ਬਲਦ ਹੈਗਾ। ਹੈਰਾਨ ਹੋ ਗਿਆ ਸਾਰੇ, ਪੁੱਛਿਆ ਮਹਾਰਾਜ ਉਹ ਬਲਦ ਕਿਹੜਾ? ਤੇ ਸਾਹਿਬ ਜੀ ਕਹਿੰਦੇ ਨੇ ਧੌਲ ਧਰਮ ਦਇਆ ਕਾਪੂ। ਧਰਮ ਰੂਪੀ ਬਲਦ ਹੈ, ਧਰਮ ਦੇ ਆਸਰੇ ਤੇ ਧਰਤੀ ਟਿੱਕੀ ਹੈ, ਪਰ ਇਹ ਪੁੱਤਰ ਕਿਹਦਾ? ਦਇਆ ਦਾ। ਜੇ ਦਇਆ ਨਾ ਹੋਵੇ ਤੇ ਧਰਮ ਪੈਦਾ ਹੀ ਨਹੀਂ ਹੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਪੰਜਾਂ ਨੂੰ ਖੰਡੇ ਬਾਟੇ ਦੀ ਪੌਲ ਦਿੱਤੀ, ਜਿਨ੍ਹਾਂ ਨੂੰ ਨਾਮ ਦਿੱਤਾ ਪਿਆਰੇ, ਆਵਾਜ਼ ਮਾਰਦੇ ਨੇ ਤੇ ਸਭ ਤੋਂ ਪਹਿਲਾਂ ਪਤਾ ਕੌਣ ਆਉਂਦਾ ਲਾਹੌਰ ਤੋਂ? ਦਇਆ। ਆਵਾਜ਼ ਮਾਰੀਏ ਬਸ ਖੜੇ ਹੋ ਕੇ ਕਿ ਇੱਕ ਸੀਸ ਚਾਹੀਦਾ ਹੈ, ਕੋਈ ਗੁਰਸਿੱਖ ਭੇਟਾ ਜੋ ਕਰੇ ਸੀਸ ਭੇਟਾ। ਜੇ ਕਲਗੀ ਵਾਲੇ ਪਾਤਸ਼ਾਹ ਆਵਾਜ਼ ਮਾਰਦੇ ਨੇ ਸਭ ਤੋਂ ਪਹਿਲਾਂ ਆਇਆ ਭਾਈ ਦਇਆ, ਔਰ ਕਿੱਥੋਂ ਆਇਆ? ਲਾਹੌਰ ਸ਼ਹਿਰ, ਜ਼ਹਿਰ ਕਹਿਰ ਸਵਾ ਪੈਰ, ਜਿੱਥੇ ਇੰਨਾ ਅਤਿਆਚਾਰ ਹੁੰਦਾ ਉਸ ਧਰਤੀ ਤੋਂ ਦਇਆ ਪੈਦਾ ਹੋ। ਦਇਆ ਪਾਤਸ਼ਾਹ ਫਿਰ ਆਵਾਜ਼ ਮਾਰਦੇ ਨੇ ਤੇ ਜਿੱਥੇ ਧਰਮ ਦਾ ਨਾਮੋ ਨਿਸ਼ਾਨ ਨਹੀਂ ਸੀ, ਧਰਮ ਨੂੰ ਮਿਟਾਇਆ ਜਾਂਦਾ, ਉੱਥੇ ਕੌਣ ਪੈਦਾ ਹੋ ਗਿਆ? ਧਰਮ ਹਸਤਨਾਪੁਰ ਦਿੱਲੀ ਤੋਂ, ਭਾਈ ਧਰਮਦਾਸ। ਇਸੇ ਤਰ੍ਹਾਂ ਜਦੋਂ ਵਾਰੀ ਵਾਰੀ ਆਵਾਜ਼ ਮਾਰਦੇ ਨੇ ਤੇ ਭਾਈ ਹਿੰਮਤ ਰਾਏ, ਭਾਈ ਮੋਹਕਮ ਚੰਦ, ਭਾਈ ਸਾਹਿਬ ਚੰਦ, ਮੇਰੇ ਕਹਿਣ ਤੋਂ ਭਾਵ ਕਿ ਜੇ ਦਇਆ ਨਹੀਂ ਤੇ ਫਿਰ ਧਰਮ ਨਹੀਂ, ਸਭ ਤੋਂ ਪਹਿਲਾਂ ਦਇਆ ਹੈ। ਤੋ ਕਬੀਰ ਸਾਹਿਬ ਕਹਿਣ ਲੱਗੇ, ਮਨੋ ਕਠੋਰ ਮਰੈ ਬਨਾਰਸ, ਨਰਕ ਨਾ ਬਚਿਆ ਜਾਈ। ਹਰ ਕਾ ਸੰਤ ਮਰੈ ਹੜੰਬੈ, ਤਗਲੀ ਸੈਣ ਤਰਾਈ। ਕਹਿੰਦੇ ਨੇ ਜਿਹੜਾ ਰੱਬ ਦਾ ਪਿਆਰਾ ਨਾ, ਜਿਹੜੀ ਸਰਾਪੀ ਧਰਤੀ ਸੀ, ਹੜੰਬੇ ਦੀ ਧਰਤੀ ਕਹਿੰਦੇ ਸਨ, ਕਹਿਣ ਲੱਗੇ ਕਿ ਜਿਹੜਾ ਰੱਬ ਦਾ ਪਿਆਰਾ ਹੈ ਉੱਥੇ ਵੀ ਪ੍ਰਾਣ ਦੇ ਜਾਏ ਤੇ ਉਹ ਸਵਰਗਾਂ ਨੂੰ ਜਾਂਦਾ ਸੱਚਖੰਡ ਨੂੰ, ਕਿਉਂਕਿ ਉੱਥੇ ਕਰਮ ਵੇਖੇ ਜਾਂਦੇ ਨੇ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਮੰਗ ਹੈ ਕਿ ਸਾਨੂੰ ਸਵਰਗ ਨਸੀਬ ਹੋ ਜਾਏ। ਅੱਜ ਵੀ ਇਸਲਾਮ ਵਾਲਿਆਂ ਦੀ ਮੰਗ ਹੈ ਕਿ ਜੇ ਕਿਤੇ ਕਾਬੇ ਦੀ ਜ਼ਿਆਰਤ ਕਰਦਿਆਂ ਪ੍ਰਾਣ ਨਿਕਲ ਜਾਣ ਤੇ ਜੰਨਤ ਨਸੀਬ ਹੋਏਗੀ। ਈਸਾਈ ਵੀਰਾਂ ਦੀ ਵੀ ਮੰਗ ਹੈ ਕਿ ਜੇ ਕਿਤੇ ਯਰੂਸ਼ਲਮ ਦੀ ਧਰਤੀ ਤੇ ਸਾਡੇ ਪ੍ਰਾਣ ਨਿਕਲ ਜਾਣ ਸਾਨੂੰ ਹੈਵਨ ਨਸੀਬ ਹੋਏਗਾ। ਪਰ ਵਾਹ ਕਲਗੀ ਵਾਲੇ ਪਾਤਸ਼ਾਹ, ਤੇਰੀ ਮੰਗ ਵੀ ਬੜੀ ਨਿਆਰੀ। ਕਹਿੰਦੇ ਨੇ ਹੇ ਰਵ, ਹੇ ਸੱਸ, ਹੇ ਕਰੁਣਾ ਨਿਧ, ਮੇਰੀ ਅਭੈ ਬੇਨਤੀ ਸੁਣ ਲੀਜੈ। ਹੁਣ ਕਈਆਂ ਨੇ ਨਾ ਇੱਥੇ ਇਹ ਵੀ ਆਖਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੂਰਜ ਦੇ ਪੁਜਾਰੀ। ਨਹੀਂ, ਬੜੇ ਧਿਆਨ ਨਾਲ ਸਰਵਣ ਕਰਿਓ, ਚੰਦਰਮਾ ਦੀ ਆਪਣੀ ਕੋਈ ਰੋਸ਼ਨੀ ਨਹੀਂ, ਚੰਦਰਮਾ ਚਮਕਦਾ ਸੂਰਜ ਦੀ ਰੋਸ਼ਨੀ ਦੇ ਨਾਲ। ਤੇ ਸੂਰਜ ਨੂੰ ਕੌਣ ਰੋਸ਼ਨੀ ਦੇਣ ਵਾਲਾ? ਭੱਟ ਸਾਹਿਬਾਨ ਕਹਿੰਦੇ ਨੇ, ਵਾਹੋ ਵਾਹੋ ਕਾ ਵੱਡਾ ਤਮਾਸ਼ਾ, ਆਪੇ ਹੱਸੇ ਆਪ ਹੀ ਚਿਤਵੇ, ਆਪੇ ਚੰਦ ਸੂਰ ਪ੍ਰਕਾਸ਼। ਚੰਦਰਮਾ ਵਿੱਚ ਸੂਰਜ ਵਿੱਚ ਪ੍ਰਕਾਸ਼ ਕਰਨ ਵਾਲਾ ਉਹ ਇੱਕ ਪਰਿਪੂਰਨ ਪਰਮਾਤਮਾ ਆਪ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਤੇ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ। ਉਹ ਪਰਮਾਤਮਾ ਦੀ ਇਹ ਸਾਰੀ ਜੋਤ ਹੈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਹੇ ਸੂਰਜਾਂ ਦੇ ਸੂਰਜ ਵਾਹਿਗੁਰੂ ਤੈਨੂੰ ਨਮਸਕਾਰ, ਚੰਦਰਮਾ ਸਰੂਪ ਵਾਹਿਗੁਰੂ ਤੈਨੂੰ ਨਮਸਕਾਰ ਹੈ ਮੇਰੇ। ਇਸ ਕਰਕੇ ਕਹਿੰਦੇ ਨੇ ਕਿ ਹੇ ਰਵ, ਹੇ ਸੱਸ, ਹੇ ਕਰੁਣਾ ਨਿਧ, ਮੇਰੀ ਅਭੈ ਬੇਨਤੀ ਸੁਣ ਲੀਜੈ। ਮੇਰੀ ਇੱਕ ਬੇਨਤੀ ਹੈ, ਔਰ ਨਾ ਮੰਗਤ ਹੂੰ ਤੁਮ ਤੇ ਕਛ, ਮੈਂ ਤੇਰੇ ਕੋਲ ਹੋਰ ਕੁਝ ਨਹੀਂ ਮੰਗਦਾ। ਦੁਨੀਆਂ ਦੇ ਲੋਕ ਧਨ ਦੌਲਤ ਮੰਗਦੇ ਨੇ, ਬਹੁਤ ਕੁਝ ਮੰਗਦੇ ਨੇ, ਪਰ ਔਰ ਨਾ ਮੰਗਤ ਹੂੰ ਤੁਮ ਤੇ ਕਛ, ਚਾਹਤ ਹੋਂ ਚਿੱਤ ਮੇਂ ਸੋਈ ਕੀਜੈ। ਬਸ ਜਿਹੜੀ ਮੇਰੇ ਚਿੱਤ ਦੀ ਇੱਕ ਚਾਹਤ ਹੈ ਨਾ, ਉਹ ਪੂਰੀ ਕਰ। ਤੇ ਉਹ ਚਾਹਤ ਕੀ ਹੈ? ਸ਼ਸਤਰਨ ਸਿਉ ਅਤ ਹੀ ਰਣ ਭੀਤਰ ਜੂਝ ਮਰੋਂ ਤੋ ਸੱਚ ਪਤੀ। ਮੇਰੀ ਇਹ ਚਾਹਤ ਹੈ ਕਿ ਮੈਂ ਸੱਚ ਦੀ ਖਾਤਰ ਸ਼ਸਤਰਾਂ ਦੇ ਨਾਲ ਮੈਦਾਨੇ ਜੰਗ ਵਿੱਚ ਜੂਝਦਾ ਹੋਇਆ ਸ਼ਹਾਦਤ ਦਾ ਜਾਮ ਪੀ ਜਾਂ। ਇਹ ਨਿਆਰਾਪਨ। ਸ਼ਸਤਰਨ ਸਿਉ ਅਤ ਹੀ ਰਣ ਭੀਤਰ ਜੂਝ ਮਰੋਂ ਤੋ ਸੱਚ ਪਤੀਜੈ। ਹੇ ਸੰਤ ਸਹਾਏ ਸਦਾ ਜਗ ਮਾਏ, ਕਿਰਪਾ ਕਰ ਸ਼ਾਮ ਇਹ ਵਰ ਦੀਜੈ। ਸ਼ਾਮ ਪਰਮਾਤਮਾ ਨੂੰ ਆਖ, ਹੇ ਪਰਮਾਤਮਾ ਕਿਰਪਾ ਕਰ, ਮੈਂ ਸ਼ਸਤਰਾਂ ਦੇ ਨਾਲ ਮੈਦਾਨੇ ਜੰਗ ਵਿੱਚ ਜੂਝਦਾ ਹੋਇਆ ਸ਼ਹੀਦ ਹੋ ਜਾਵਾਂ। ਤੂੰ ਸੰਤਾਂ ਦੀ ਹਮੇਸ਼ਾ ਹੀ ਸਹਾਇਤਾ ਕਰਨ ਵਾਲਾ, ਤੇ ਮੇਰੀ ਵੀ ਇਹ ਮੰਗ ਪੂਰੀ ਕਰ। ਇਹ ਨਿਆਰਾਪਨ ਕਲਗੀ ਵਾਲੇ ਪਾਤਸ਼ਾਹ ਜੀ ਦਾ ਹੈ। ਤੋ ਗੁਰੂ ਸਵਾਰਿਓ, ਸਾਨੂੰ ਵੀ ਨਿਆਰਾਪਨ ਦਿੱਤਾ, ਆਪਣਾ ਰੂਪ ਦਿੱਤਾ ਸਾਨੂੰ। ਆ ਪਿੱਛੇ ਜੇ ਜਦੋਂ ਵਰਲਡ ਟ੍ਰੇਡ ਸੈਂਟਰ ਤੇ ਅਟੈਕ ਹੋਇਆ ਸੀ ਨਾ, ਤੇ ਪੰਜਾਬ ਤੋਂ ਇੱਕ ਨੌਜਵਾਨ ਲਗਭਗ 28-30 ਲੱਖ ਰੁਪਈਆ ਲਾ ਕੇ ਤੇ ਅਮਰੀਕਾ ਪਹੁੰਚਿਆ। ਮਾੜੀ ਕਿਸਮਤ ਜਾਂਦਿਆਂ ਨੂੰ ਅਟੈਕ ਹੋ ਗਿਆ, ਤੇ ਗੋਰਿਆਂ ਨੇ ਸਿੱਖਾਂ ਨੂੰ ਵੀ ਮੁਸਲਮਾਨ ਸਮਝ ਕੇ ਤੇ ਉਹਨਾਂ ਤੇ ਵੀ ਅਟੈਕ ਕਰਨੇ ਸ਼ੁਰੂ ਕਰ ਦਿੱਤੇ, ਕਈ ਮਾਰੇ ਵੀ ਗਏ। ਇਸ ਨੌਜਵਾਨ ਨੂੰ ਕਿਸੇ ਨੇ ਕੰਮ ਨਹੀਂ ਦਿੱਤਾ। 8 ਮਹੀਨੇ ਇਹ ਵਿਹਲਾ ਫਿਰਦਾ ਰਿਹਾ, ਤੇ ਇੱਕ ਦਿਨ ਇਹ ਫਿਰਦਾ ਫਿਰਦਾ ਇੱਕ ਪੰਪ ਤੇ ਚਲਾ ਗਿਆ। ਇਹ ਕਿਸੇ ਪਾਕਿਸਤਾਨੀ ਮੁਸਲਮਾਨ ਦਾ ਪੰਪ, ਉੱਥੇ ਚਲਾ ਗਿਆ ਤੇ ਜਾ ਕੇ ਉਹਨੇ ਪੁੱਛ ਲਿਆ, ਕਹਿੰਦਾ ਸਰਦਾਰ ਜੀ ਕਿੱਥੇ ਕੰਮ ਕਰਦੇ ਹੋ? ਕਹਿਣ ਲੱਗਾ, ਜੀ ਕੰਮ ਮੇਰੇ ਕੋਲ ਕੋਈ ਨਹੀਂ, 8 ਮਹੀਨੇ ਹੋ ਗਏ ਨੇ ਮੈਂ ਵਿਹਲਾ ਹੀ। ਉਹ ਕਹਿੰਦਾ, ਫਿਰ ਤੁਸੀਂ ਮੇਰੇ ਕੋਲ ਕੰਮ ਕਰ ਲਓ। ਕਹਿੰਦਾ, ਮੈਂ ਕੰਮ ਤੇ ਕਰ ਲਵਾਂ, ਕੱਲ ਨੂੰ ਇਹ ਨਾ ਕਹੀਂ ਕੇਸ ਕਟਾ ਕੇ ਆ, ਮੈਂ ਕੇਸ ਨਹੀਂ ਕਤਲ ਕਰਾਣੇ, ਮੈਂ ਖੰਡੇ ਬਾਟੇ ਦੀ ਭੌਲ ਲਈ। ਉਹਨੇ ਕਿਹਾ, ਨਹੀਂ ਮੈਂ ਤੈਨੂੰ ਬਿਲਕੁਲ ਨਹੀਂ ਕਹਾਂਗਾ, ਤੂੰ ਕੰਮ ਕਰ। ਕੰਮ ਸ਼ੁਰੂ ਕੀਤਾ, ਤਨਖਾਹ ਤੈਅ ਹੋ ਗਈ ਕਿ ਇੰਨੇ ਪੈਸੇ ਮੈਂ ਤੈਨੂੰ ਦਿਆਂਗਾ। ਜਦੋਂ ਉਹਦੇ ਤਨਖਾਹ ਦੇਣ ਲੱਗਾ ਨਾ, ਤੇ ਜਿੰਨੇ ਕੁ ਪੈਸੇ ਉਹਦੇ ਬਣਦੇ ਸਨ, ਉਦੋਂ ਕਾਫੀ ਜ਼ਿਆਦਾ ਪੈਸੇ ਉਹਨੇ ਦਿੱਤੇ। ਹੁਣ ਇਹ ਨੌਜਵਾਨ ਬੜਾ ਇਮਾਨਦਾਰ ਸੀ, ਕਹਿਣ ਲੱਗਾ ਕਿ ਆਹ ਪੈਸੇ ਤੇ ਮੈਨੂੰ ਸਮਝ ਆਉਂਦੀ ਹੈ, ਮੈਂ ਤੇਰੇ ਨਾਲ ਕੀਤੇ ਨੇ, ਮੈਂ ਤੇਰੇ ਨਾਲ ਮੁਕਰਰ ਕੀਤੇ ਨੇ, ਇਹ ਤੇ ਮੈਂ ਲੈਣੇ ਨੇ, ਪਰ ਆ ਜਿਹੜੇ ਮੈਨੂੰ ਵਾਧੂ ਪੈਸੇ ਦੇ ਰਹੇ ਇਹ ਕਾਹਦੇ? ਉਹ ਕਹਿਣ ਲੱਗਾ, ਸਰਦਾਰ ਜੀ ਇਹ ਨਾ ਗੋਰੇ ਲੋਕੀ ਟਿੱਪ ਦੇ ਕੇ ਜਾਂਦੇ ਨੇ, ਇਹ ਮੈਂ ਟਿੱਪ ਦੇ ਤੈਨੂੰ ਪੈਸੇ ਦੇ ਰਿਹਾ। ਤੇ ਉਹਨੇ ਕਿਹਾ, ਕਹਿਣ ਲੱਗਾ ਕਿ ਮੈਨੂੰ ਤੇ ਕਦੇ ਕੋਈ ਟਿੱਪ ਦੇ ਕੇ ਨਹੀਂ ਗਿਆ। ਤੇ ਜਿਹੜੀ ਉਸ ਮੁਸਲਮਾਨ ਵੀਰ ਨੇ ਗੱਲ ਕਹੀ ਹੈ ਨਾ, ਬੜੀ ਕਮਾਲ ਦੀ, ਕਹਿਣ ਲੱਗਾ, ਸਰਦਾਰ ਜੀ ਸੱਚੀ ਗੱਲ ਤੇ ਹੈ ਕਿ ਤੇਰਾ ਸਰੂਪ ਇੰਨਾ ਸੋਹਣਾ, ਜਦੋਂ ਤੈਨੂੰ ਵੇਖਦੇ ਨੇ ਨਾ, ਤੇ ਤੈਨੂੰ ਮਾਲਕ ਸਮਝਦੇ ਨੇ, ਮੈਨੂੰ ਨੌਕਰ ਸਮਝ ਕੇ ਟਿੱਪ ਮੈਨੂੰ ਦੇ ਕੇ ਜਾਂਦੇ ਨੇ। ਇਹ ਕਿਉਂ ਸਰੂਪ ਸੋਹਣਾ? ਕਿਉਂਕਿ ਇਹ ਗੁਰੂ ਦਾ ਸਰੂਪ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਓ। ਪਰ ਅੱਜ ਅਸੀਂ ਉਸ ਸਰੂਪ ਤੋਂ ਵੀ ਦੌੜਦੇ ਜਾ ਰਹੇ। ਪਾਤਸ਼ਾਹ ਜੀ ਨੇ ਸਾਨੂੰ ਆਪਣਾ ਸਰੂਪ ਬਖਸ਼ਿਸ਼ ਕੀਤਾ ਸੀ, ਪਰ ਇਹਦੇ ਵਾਸਤੇ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਆਪਣੀਆਂ ਭੈਣਾਂ ਨੂੰ, ਆਪਣੀਆਂ ਮਾਤਾਵਾਂ ਨੂੰ, ਕਿ ਤੁਹਾਡੇ ਤੇ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੈ। ਇੱਕ ਮਾਂ ਦੇ ਕੋਲ ਇੰਨੀ ਤਾਕਤ ਹੁੰਦੀ ਏ ਕਿ ਆਪਣੇ ਪੁੱਤਰ ਦੀ ਪਰਸਨੈਲਿਟੀ ਨੂੰ ਡਿਵੈਲਪ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾ ਸਕਦੀ। ਇੱਕ ਮਾਂ ਮਾਂ ਚਾਹੇ ਤੇ ਪੁੱਤਰ ਨੂੰ ਭਗਤ ਬਣਾ ਸਕਦੀ ਏ। ਬਾਬਾ ਫਰੀਦ ਦੀ ਮਾਂ ਨੇ ਬਾਬਾ ਫਰੀਦ ਨੂੰ ਭਗਤ ਬਣਾ ਦਿੱਤਾ ਸੀ, ਛੋਟੇ ਜਿਹੇ ਸਨ ਤੇ ਕਹਿਣਾ ਕਿ ਬੇਟਾ ਖੁਦਾ ਦੀ ਇਬਾਦਤ ਕਰਿਆ ਕਰ, ਤੇ ਬਾਬਾ ਫਰੀਦ ਨੇ ਕਹਿਣਾ ਮਾਂ ਖੁਦਾ ਕੀ ਦੇਵੇਗਾ। ਕਹਿਣ ਲੱਗੇ ਬੇਟਾ ਖੁਦਾ ਤੈਨੂੰ ਮਠਿਆਈ ਦੇਵੇ, ਤੂੰ ਇਬਾਦਤ ਕਰਿਆ ਕਰ, ਮਸੱਲਾ ਵਿਛਾ ਕੇ ਦੇਣਾ। ਜਦੋਂ ਬਾਬਾ ਫਰੀਦ ਨੇ ਇਬਾਦਤ ਕਰਨੀ ਤੇ ਮਾਂ ਨੇ ਚੁੱਪ ਚਪੀਤੇ ਪਿੱਛੋਂ ਲਿਆ ਕੇ ਮਠਿਆਈ ਦਾ ਇੱਕ ਕੌਲ ਭਰ ਕੇ ਤੇ ਮਸੱਲੇ ਦੇ ਥੱਲੇ ਰੱਖ ਦੇਣਾ ਤੇ ਕਹਿਣਾ ਖੁਦਾ ਨੇ ਭੇਜਿਆ ਤੇਰੇ ਲਈ, ਰੋਜ਼ ਇਬਾਦਤ ਕਰਨੀ। ਤੇ ਇੱਕ ਦਿਨ ਇਬਾਦਤ ਕਰਦਿਆਂ ਕਰਦਿਆਂ ਮਾਂ ਨੂੰ ਚੇਤਾ ਭੁੱਲ ਗਿਆ, ਕਈ ਸਮਾਂ ਨਿਕਲ ਗਿਆ ਤੇ ਪਾਣੀ ਲੈਣ ਗਈ, ਇਹ ਯਾਦ ਹੀ ਨਾ ਰਿਹਾ ਕਿ ਮਠਿਆਈ ਰੱਖਣੀ। ਅੱਜ ਜਦੋਂ ਮਾਂ ਆਈ ਤੇ ਬਾਬਾ ਫਰੀਦ ਇਬਾਦਤ ਕਰ ਚੁੱਕੇ ਸਨ। ਮਾਂ ਛੇਤੀ ਨਾਲ ਅੰਦਰ ਗਈ, ਜਾ ਕੇ ਤੇ ਮਠਿਆਈ ਦਾ ਕੌਲ ਲੈ ਕੇ ਆਈ ਤੇ ਆ ਕੇ ਤੇ ਕਹਿਣ ਲੱਗੀ ਬੇਟਾ ਤੇਰੇ ਲਈ ਖੁਦਾ ਨੇ ਭੇਜਿਆ। ਬਾਬਾ ਜੀ ਹੱਸ ਪਏ, ਕਹਿਣ ਲੱਗੇ ਮਾਂ ਠੀਕ ਹੈ ਰੱਖ ਦੇ, ਤੇਰੀ ਮਠਿਆਈ ਮੁਬਾਰਕ ਹੈ, ਪਰ ਹੁਣ ਜਿਹੜਾ ਸਵਾਦ ਉਹਦੀ ਇਬਾਦਤ ਵਿੱਚ ਆਉਂਦਾ ਨਾ, ਉਹ ਬਾਕੀ ਚੀਜ਼ਾਂ ਵਿੱਚੋਂ ਨਹੀਂ ਹੋ। ਬਾਬਾ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ ਨਾ, ਕਹਿੰਦੇ ਨੇ ਫਰੀਦਾ ਚੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਕਹਿੰਦੇ ਨੇ ਸਾਰੀਆਂ ਚੀਜ਼ਾਂ ਹੀ ਮਿੱਠੀਆਂ ਨੇ, ਮੁਬਾਰਕ ਨੇ, ਪਰ ਹੇ ਖੁਦਾ ਜਿਹੜਾ ਹੁਣ ਤੇਰੀ ਇਬਾਦਤ ਵਿੱਚੋਂ ਸਵਾਦ ਆਉਂਦਾ ਨਾ, ਉਹ ਇਹਨਾਂ ਚੋਂ ਕਿਸੇ ਚੋਂ ਵੀ ਨਹੀਂ ਹੋ। ਇਹ ਸਾਰੇ ਰਸ ਹੁਣ ਜਿਹੜੇ ਨੇ ਫਿੱਕੇ ਲੱਗਣ ਲੱਗ ਪਏ, ਉਹ ਰਸ ਪੀਆ ਇਹ ਰਸ ਨਹੀਂ ਪਾਓ, ਹੁਣ ਇਹ ਰਸ ਚੰਗੇ ਨਹੀਂ ਲੱਗ। ਜਦੋਂ ਨਾਮ ਦਾ ਰਸ ਪੀ, ਮਾਂ ਨੇ ਭਗਤੀ ਵਿੱਚ ਜੋੜ ਦਿੱਤਾ, ਭਗਤ ਬਣਾ ਦਿੱਤਾ। ਇੱਕ ਹੋਰ ਉਦਾਹਰਣ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਫੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਦੋਂ ਚਲਾਣਾ ਕਰ ਗਏ, ਗੋਰਿਆਂ ਦਾ ਕਬਜ਼ਾ ਹੋ ਗਿਆ ਤੇ ਗੋਰਿਆਂ ਨੇ ਕੰਵਰ ਦਲੀਪ ਸਿੰਘ ਨੂੰ ਛੋਟੀ ਉਮਰ ਸੀ ਵਰਗਲਾ ਕੇ ਤੇ ਇੰਗਲੈਂਡ ਲੈ ਗਏ। ਇੰਗਲੈਂਡ ਵਿੱਚ ਜਾ ਕੇ ਤੇ ਉਹਨੂੰ ਈਸਾਈ ਬਣਾ ਦਿੱਤਾ, ਈਸਾਈ। ਹੁਣ ਉਹਦੇ ਗਲੇ ਵਿੱਚ ਸਲੀਬ ਪਈ ਹੈ, ਕੇਸ ਕਟਾ ਦਿੱਤੇ ਨੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇਹ ਲਖਤੇ ਜਿਗਰ। ਮਹਾਰਾਣੀ ਜਿੰਦਾ ਤੇ ਬੜੇ ਔਖਾ ਸਮਾਂ ਆਇਆ, ਬੜੇ ਤਸੀਹੇ ਝੱਲੇ, ਰੋ ਰੋ ਕੇ ਤੇ ਅੱਖਾਂ ਦੀ ਜੋਤ ਵੀ ਜਾਂਦੀ ਰਹੀ ਸੀ, ਅੱਖਾਂ ਤੋਂ ਅੰਨੀ ਹੋ। ਕਲਕੱਤੇ ਦੀ ਧਰਤੀ ਤੇ ਜਦੋਂ ਕੰਵਰ ਦਲੀਪ ਸਿੰਘ ਕਈ ਸਾਲਾਂ ਬਾਅਦ ਆਪਣੀ ਮਾਂ ਨੂੰ ਮਿਲਿਆ, ਸੋਹਣਾ ਜਵਾਨ ਹੈ, ਮਾਂ ਨੇ ਘੁੱਟ ਕੇ ਕਲੇਜੇ ਨਾਲ ਲਾਇਆ ਤੇ ਜ਼ਾਰੋ ਜ਼ਾਰ ਰੋਣ ਲੱਗ ਪਈ। ਫਿਰ ਸ਼ੁਕਰਾਨੇ ਵਿੱਚ ਜੁੜ ਗਈ, ਕਹਿਣ ਲੱਗੀ ਕਲਗੀ ਵਾਲਿਆ ਤੇਰਾ ਸ਼ੁਕਰ ਹੈ, ਕੀ ਹੋਇਆ ਜੇ ਸਿਰ ਦਾ ਸਾਈ ਨਹੀਂ ਰਿਹਾ, ਕੀ ਹੋਇਆ ਜੇ ਅੱਜ ਰਾਜ ਭਾਗ ਨਹੀਂ ਰਿਹਾ, ਅੱਜ ਮੇਰਾ ਪੁੱਤਰ ਤੇ ਮੇਰੇ ਕੋਲ ਹੈ ਨਾ। ਹੌਲੀ ਹੌਲੀ ਕੰਡ ਤੇ ਹੱਥ ਫੇਰਦੀ ਏ ਤੇ ਕੰਡ ਤੇ ਹੱਥ ਫੇਰਦਿਆਂ ਫੇਰਦਿਆਂ ਜਦੋਂ ਹੱਥ ਸਿਰ ਤੇ ਗਿਆ ਨਾ ਤੇ ਕੇਸ ਕੱਟੇ ਹੋਏ ਸਨ, ਇੱਕੋ ਦਮ ਭੁੱਬਾਂ ਨਿਕਲ ਗਈਆਂ, ਵੇ ਦਲੀਪ ਅੱਜ ਮੈਂ ਲੁੱਟੀ ਗਈ। ਹੈਰਾਨ ਹੋ ਗਿਆ ਕੰਵਰ ਦਲੀਪ, ਕਹਿਣ ਲੱਗਾ ਮਾਂ ਅਜੇ ਹੁਣ ਤੇ ਤੂੰ ਸ਼ੁਕਰਾਨਾ ਵੀ ਕਰਦੀ ਸੀ ਤੇ ਹੁਣ ਇੱਕਦਮ ਕੀ ਹੋ ਗਈ, ਹੁਣੇ ਤੇ ਤੂੰ ਸ਼ੁਕਰ ਵਿੱਚ ਜੁੜੀ ਸੀ। ਉਸ ਵੇਲੇ ਉਸ ਮਾਂ ਨੇ ਜਿਹੜੇ ਸ਼ਬਦ ਕਹੇ ਨਾ, ਵਾਹ ਕਮਾ, ਇੱਕ ਸ਼ਾਇਰ ਨੇ ਅੰਕਿਤ ਕੀਤਾ, ਕਹਿਣ ਲੱਗੀ ਵੇ ਤੂੰ ਪੁੱਤ ਸੈ ਸੰਤ ਸਿਪਾਹੀਆਂ ਦਾ, ਤੇਰੇ ਗਾਤਰੇ ਪਈ ਕਿਰਪਾਨ ਹੈ ਨਹੀਂ। ਕਹਿਣ ਲੱਗੀ ਕਲਗੀ ਵਾਲੇ ਪਾਤਸ਼ਾਹ ਨੇ ਸੰਤ ਤੇ ਸਿਪਾਹੀ ਬਣਾਇਆ ਸੀ, ਪਰ ਅੱਜ ਤੇਰੇ ਕੋਲ ਗੁਰੂ ਦੀਆਂ ਦਿੱਤੀਆਂ ਨਿਸ਼ਾਨੀਆਂ ਵੀ ਕੋਈ ਮਾਫ਼ ਕਰਿਆ ਜੇ ਜਿਹਦੇ ਨਾਲ ਸਾਡਾ ਬੜਾ ਪਿਆਰ ਹੋਵੇ ਨਾ, ਦਿਲੋਂ ਪਿਆਰ ਹੋਵੇ ਜਿਹਦੇ ਨਾਲ, ਉਹਦੀਆਂ ਆਪਾਂ ਨਿਸ਼ਾਨੀਆਂ ਬੜੀਆਂ ਸੰਭਾਲ ਕੇ ਰੱਖਦੇ ਹਾਂ। ਆਹ ਮੇਰੀ ਮਾਂ ਦੀ ਨਿਸ਼ਾਨੀ ਹੈ, ਆਹ ਮੇਰੇ ਬਾਪ ਦੀ ਨਿਸ਼ਾਨੀ ਹੈ, ਆਹ ਮੇਰੇ ਭਰਾ ਦੀ ਨਿਸ਼ਾਨੀ ਸੰਭਾਲਦੇ ਹਾਂ ਨਾ, ਆਹ ਮੇਰੇ ਪੁੱਤਰ ਦੀ ਨਿਸ਼ਾਨੀ। ਬੰਦਾ ਬਹੁਤ ਸੰਭਾਲ ਕੇ ਰੱਖਦਾ ਜਿਹਦੇ ਨਾਲ ਦਿਲੋਂ ਪਿਆਰ ਹੋਵੇ, ਤੇ ਜਿਹਦੇ ਨਾਲ ਪਿਆਰ ਨਹੀਂ ਰਿਹਾ ਉਹਦੀਆਂ ਫਿਰ ਨਿਸ਼ਾਨੀਆਂ ਵੀ ਨਹੀਂ ਨਜ਼ਰ ਆਉਂਦੀਆਂ। ਵੇ ਤੂੰ ਪੁੱਤ ਸੈ ਸੰਤ ਸਿਪਾਹੀਆਂ ਦਾ, ਤੇਰੇ ਗਾਤਰੇ ਪਈ ਕਿਰਪਾਨ ਹੈ ਨਹੀਂ, ਕੱਛ ਕੜਾ ਤੇ ਕੇਸ ਕਿਰਪਾਨ ਕੰਘਾ, ਸਿੱਖੀ ਚਿੰਨਾ ਚੋਂ ਕੋਈ ਨਿਸ਼ਾਨ ਹੈ ਨਹੀਂ। ਅੱਜ ਗੁਰੂ ਦੀਆਂ ਨਿਸ਼ਾਨੀਆਂ ਮੈਨੂੰ ਨਜ਼ਰ ਨਹੀਂ ਆ ਰਹੀਆਂ। ਵੇ ਤੈਨੂੰ ਈਸਾ ਦੀ ਸੂਲੀ ਤੇ ਯਾਦ ਰਹਿ ਗਈ, ਭੁੱਲੇ ਤਵੀਆਂ ਤੇ ਤਾੜੀਆਂ ਲਾਉਣ ਵਾਲੇ। ਕਹਿਣ ਲੱਗੀ ਆ ਜਿਹੜੀ ਗਲੇ ਚ ਸਲੀਬ ਲਟਕਾਈ ਫਿਰਨਾ, ਤੈਨੂੰ ਈਸਾ ਦੀ ਸੂਲੀ ਤੇ ਚੇਤੇ ਰਹਿ ਗਈ, ਪਰ ਤੈਨੂੰ ਗੁਰੂ ਅਰਜਨ ਦੇ ਮਹਾਰਾਜ ਕਿਵੇਂ ਭੁੱਲ ਗਏ, ਜਿਹੜੇ ਤੱਤੀ ਤਵੀ ਤੇ ਬਹਿ ਕੇ ਗੀਤ ਗਾਉਂਦੇ ਰਹੇ। ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮਾਂ, ਤੈਨੂੰ ਉਹ ਕਿਵੇਂ ਭੁੱਲ ਗਏ। ਕਹਿਣ ਲੱਗੇ ਕਿ ਤੈਨੂੰ ਇਹ ਤੇ ਚੇਤੇ ਰਹਿ ਗਈ ਏ ਈਸਾ ਦੀ ਸੂਲੀ। ਵੇ ਤੈਨੂੰ ਈਸਾ ਦੀ ਸੂਲੀ ਤੇ ਯਾਦ ਰਹਿ ਗਈ, ਭੁੱਲੇ ਤਵੀਆਂ ਤੇ ਤਾੜੀਆਂ ਲਾਉਣ ਵਾਲੇ, ਚੌਕ ਚਾਂਦਨੀ ਸੀਸ ਕਟਵਾਉਣ ਵਾਲੇ, ਬੱਚੇ ਅੱਖਾਂ ਦੇ ਸਾਵੇਂ ਕੁਹਾਣ ਵਾਲੇ। ਕਹਿਣ ਲੱਗੀ ਤੈਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਚੇਤੇ ਨਾ ਆਏ, ਜਿਨ੍ਹਾਂ ਨੇ ਕਿਹਾ ਸੀ ਬਾਂਹ ਜਿਨ੍ਹਾਂ ਦੀ ਪਕੜੀ ਹੈ ਤੇਰ ਦੀਜੈ ਬਾਂਹ ਨਾ ਛੋੜੀਏ। ਤੈਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਕਿਵੇਂ ਭੁੱਲ ਗਏ, ਤੈਨੂੰ ਕਲਗੀ ਵਾਲਾ ਪਾਤਸ਼ਾਹ ਕਿਵੇਂ ਭੁੱਲ ਗਿਆ, ਜਿਨ੍ਹਾਂ ਨੇ ਆਪਣੇ ਪੁੱਤਰ ਸ਼ਹੀਦ ਕਰਵਾ ਕੇ ਤੇ ਕਿਹਾ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸਾਡੇ ਬੱਚੇ ਦੀ ਸ਼ਾਦੀ ਹੋਵੇ ਨਾ, ਤੇ ਆਪਾਂ ਭਾਵੇਂ ਜਿੰਨੇ ਮਰਜ਼ੀ ਔਖੇ ਹੋ ਕੇ ਪੈਸਾ ਕਮਾਇਆ ਹੋਵੇ ਦਿਹਾੜੀਆਂ ਕਰ ਕਰ, ਉਹ ਵੀ ਬੰਦਾ ਫਿਰ ਆਪਣੇ ਪੁੱਤਰ ਤੋਂ ਵਾਰ ਵਾਰ ਕੇ ਸੁੱਟ ਦਿੰਦਾ। ਭਾਵ ਕੀ ਏ ਕਿ ਮੇਰਾ ਇਹ ਲਾਡਲਾ ਇੰਨਾ ਮੈਨੂੰ ਪਿਆਰਾ, ਭਾਵੇਂ ਮੈਂ ਦਿਨ ਰਾਤ ਇੱਕ ਕਰਕੇ ਪੈਸਾ ਕਮਾਇਆ ਬੜੇ ਪਿਆਰ ਦੇ ਨਾਲ, ਪਰ ਮੇਰੇ ਵਾਸਤੇ ਇਹ ਤੁੱਛ ਹੈ ਆਪਣੇ ਪੁੱਤਰ ਤੋਂ ਵਾਰ ਕੇ ਸੁੱਟ ਦੇ। ਤੇ ਗੁਰੂ ਸਵਾਰਿਓ ਤੁਹਾਡੇ ਨਾਲ ਕਿੰਨਾ ਪਿਆਰ ਹੋਵੇਗਾ ਜਿਸ ਕਲਗੀ ਵਾਲੇ ਨੇ ਆਪਣੇ ਪੁੱਤਰ ਹੀ ਤੁਹਾਡੇ ਤੋਂ ਵਾਰ ਦੇ, ਕਿੰਨਾ ਪਿਆਰ ਹੋਵੇਗਾ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਇਹ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇਹ ਕਲਗੀ ਵਾਲਾ ਪਾਤਸ਼ਾਹ ਕਹਿ ਸਕਦਾ। ਵੇ ਤੈਨੂੰ ਈਸਾ ਦੀ ਸੂਲੀ ਤੇ ਯਾਦ ਰਹਿ ਗਈ, ਭੁੱਲੇ ਤਵੀਆਂ ਤੇ ਤਾੜੀਆਂ ਲਾਉਣ ਵਾਲੇ, ਚੌਕ ਚਾਂਦਨੀ ਸੀਸ ਕਟਵਾਉਣ ਵਾਲੇ, ਬੱਚੇ ਅੱਖਾਂ ਦੇ ਸਾਵੇਂ ਕੁਹਾਣ ਵਾਲੇ। ਇੱਕ ਹੋਰ ਬੜਾ ਪਿਆਰਾ ਬਚਨ ਕਿਹਾ, ਚੰਗਾ ਹੁੰਦਾ ਜੇ ਧਰਮ ਤੋਂ ਜਾਣ ਦਿੰਦਾ। ਮੈਂ ਕਿੰਨਾ ਮਾਂ ਦਾ ਕਿੱਡਾ ਕੁ ਜਿਗਰਾ ਹੋਵੇਗਾ ਜਿਹਨੇ ਆਪਣੇ ਪੁੱਤ ਨੂੰ ਕਿਹਾ ਸੀ। ਕਹਿਣ ਲੱਗੀ ਕਿ ਜੇ ਕਿਤੇ ਤੂੰ ਅੱਜ ਧਰਮ ਦੀ ਖਾਤਰ ਸ਼ਹੀਦ ਹੋ ਜਾਂਦਾ ਨਾ, ਅੱਜ ਤੇਰੀ ਲਾਸ਼ ਫੱਟੇ ਤੇ ਪਈ ਹੁੰਦੀ, ਤੇ ਮੈਂ ਮਾਣ ਦੇ ਨਾਲ ਕਹਿੰਦੀ ਕਲਗੀ ਵਾਲਿਆ ਮੈਂ ਵੀ ਇੱਕ ਸ਼ਹੀਦ ਦੀ ਮਾਂ, ਮੈਂ ਵੀ ਇੱਕ ਸ਼ਹੀਦ ਦੀ ਮਾਂ। ਚੰਗਾ ਹੁੰਦਾ ਜੇ ਧਰਮ ਤੋਂ ਜਾਣ ਦਿੰਦਾ, ਰਹਿੰਦੀ ਗੁਰੂ ਨੂੰ ਮੂੰਹ ਵਖਾਣ ਜੋਗੀ, ਰੂਹ ਤੜਪਦੀ ਸ਼ੇਰੇ ਪੰਜਾਬ ਦੀ ਨਾ, ਰਹਿੰਦੀ ਸ਼ਹੀਦ ਦੀ ਮਾਂ ਅਖਵਾਣ ਜੋਗੀ। ਕਹਿਣ ਲੱਗੀ ਮੈਂ ਵੀ ਮਾਣ ਨਾਲ ਕਹਿੰਦੀ ਮੈਂ ਇੱਕ ਸ਼ਹੀਦ ਦੀ ਮਾਂ ਹਾਂ, ਅੱਜ ਤੇਰਾ ਬਾਪੂ ਵੀ ਬੜਾ ਦੁਖੀ ਹੁੰਦਾ ਹੋਵੇਗਾ ਵੇਖ ਕੇ। ਜਦੋਂ ਇਹ ਸ਼ਬਦ ਕਹੇ ਤੇ ਕੰਵਰ ਦਲੀਪ ਸਿੰਘ ਪੈਰਾਂ ਤੇ ਡਿੱਗ ਪਿਆ, ਭੁੱਬਾ ਮਾਰ ਮਾਰ ਕੇ ਬੜਾ ਰੋਇਆ, ਤੇ ਰੋਂਦਿਆਂ ਰੋਂਦਿਆਂ ਉਹਨੇ ਇੱਕ ਗੱਲ ਕਹੀ। ਕਹਿਣ ਲੱਗਾ ਮਾਂ ਮੈਂ ਛੋਟਾ ਸਾਂ, ਮੈਨੂੰ ਗੋਰਿਆਂ ਨੇ ਵਰਗਲਾ ਲਿਆ, ਮੈਨੂੰ ਸਮਝ ਨਹੀਂ ਸੀ। ਮਾਂ ਮੈਂ ਅੱਜ ਤੇਰੇ ਨਾਲ ਇੱਕ ਵਾਅਦਾ ਕਰਨ ਲੱਗਾ। ਕਹਿਣ ਲੱਗਾ ਵੇਖ, ਭਾਵੇਂ ਮੈਂ ਤੇਰਾ ਪਤੀ ਤੈਨੂੰ ਵਾਪਸ ਨਹੀਂ ਲਿਆ ਕੇ ਦੇ ਸਕਦਾ, ਮੈਂ ਤੇਰਾ ਮਰਿਆ ਭਰਾ ਨਹੀਂ ਤੈਨੂੰ ਮੋੜ ਸਕਦਾ, ਮੈਂ ਰਾਜ ਭਾਗ ਨਹੀਂ ਦਵਾ ਸਕਦਾ, ਪਰ ਇੱਕ ਤੇਰੇ ਨਾਲ ਪੁੱਤਰ ਵਾਅਦਾ ਕਰਦਾ, ਜਿੱਦਣ ਮੇਰੇ ਪ੍ਰਾਣ ਨਿਕਲਣਗੇ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਮੇਰੇ ਕੋਲ ਜ਼ਰੂਰ ਹੋਵੇਗੀ, ਇਹ ਮੇਰਾ ਵਾਅਦਾ। ਔਰ ਜਿਸ ਦਿਨ ਪੈਰਿਸ ਦੇ ਗ੍ਰੈਂਡ ਹੋਟਲ ਦੇ 19 ਨੰਬਰ ਕਮਰੇ ਵਿੱਚ ਕੰਵਰ ਦਲੀਪ ਸਿੰਘ ਨੇ ਆਪਣਾ ਆਖਰੀ ਸਵਾਸ ਲਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖੀ ਉਹਦੇ ਕੋਲ ਸੀ। ਇੱਕ ਟੁੱਟੇ ਹੋਏ ਪੁੱਤਰ ਨੂੰ ਫਿਰ ਮਾਂ ਨੇ ਗੁਰੂ ਦੇ ਨਾਲ ਜੋੜ ਦਿੱਤਾ। ਇੰਨੀ ਤਾਕਤ ਹੈ ਮਾਵਾਂ ਦੇ ਕੋਲ। ਔਰ ਗੁਰੂ ਸਵਾਰਿਓ ਅੱਜ ਲੋੜ ਹੈ, ਅੱਜ ਅਸੀਂ ਸਿੱਖੀ ਤੋਂ ਦੂਰ ਜਾ ਰਹੇ, ਅਸੀਂ ਪੱਛਮੀ ਪ੍ਰਭਾਵ ਥੱਲੇ ਆ ਕੇ ਸਿੱਖੀ ਨੂੰ ਤਿਲਾਂਜਲੀ ਦੇ ਦਿੱਤੀ। ਪੰਜਾਬ ਵਿੱਚ ਤੇ ਮੈਂ ਵੇਖਦਾ ਕਿ ਕਈ ਮੋਟਰ ਕਾਰਾਂ ਦੇ ਪਿੱਛੇ ਲਿਖਾ ਕੇ ਫਿਰਦੇ ਨੇ ਪੁੱਤ ਸਰਦਾਰਾਂ ਦੇ, ਉਂਝ ਨਹੀਂ ਪਤਾ ਲੱਗਦਾ ਕਿੰਨਾ ਦੇ ਨੇ, ਕਿਉਂਕਿ ਨਾ ਮੂੰਹ ਤੇ ਦਾੜੀ ਨਾ ਸਿਰ ਤੇ ਵਾਲ। ਨਿਸ਼ਾਨੇ ਸਿੱਖੀ ਈ ਪੰਜ ਹਰਫ ਕਾਫ, ਹਰਗਜ਼ ਨਾ ਬਾਸ਼ਤ ਈ ਪੰਜ ਮੁਆਫ, ਕੜਾ ਕਾਰ ਦੋ ਕੱਛ ਕੰਘਾ ਬਿਦਾਂ, ਬਿਲਾ ਕੇਸ ਹੇ ਚਸਤ ਜੁਮਲਾ ਨਿਸ਼ਾਂ, ਕੜਾ ਕਾਰ ਦੋ ਕਿਰਪਾਨ ਕੰਘਾ ਕਸ਼ਹਿਰਾ, ਮੁਬਾਰਕ ਨੇ ਆਪਣੇ ਥਾਂ, ਪਰ ਜੇ ਕੇਸ ਨਾ ਹੋਣ ਤੇ ਇਹਨਾਂ ਦੀ ਵੀ ਕੌਡੀ ਕੀਮਤ ਨਹੀਂ। ਸਰਦਾਰੀ ਜਿਹੜੀ ਹੈ ਨਾ, ਸਰਦਾਰੀ ਕੇਸਾਂ ਦੇ ਨਾਂ ਦਾ। ਇੱਕ ਸ਼ਾਇਰ ਨੇ ਲਿਖਿਆ ਸੀ, ਕਹਿੰਦਾ ਦੇਖ ਕੇ ਕੇਸ ਦਸਮੇਸ਼ ਨੇ ਕਿਹਾ ਮੂੰਹ ਜਾਓ, ਬਖੀਆਂ ਅੱਜ ਸਰਦਾਰੀਆਂ ਨੇ, ਕੰਘਾ ਫੇਰ ਦੇ ਸਦਾ ਖਿਆਲ ਰੱਖਣਾ, ਕਦੇ ਫਿਰਨੀਆਂ ਸਿਰਾਂ ਤੇ ਆ ਰਹੀਆਂ ਨੇ, ਉੱਠੇ ਹੱਥ ਨਾ ਕਿਸੇ ਗਰੀਬ ਉੱਤੇ, ਇਹ ਕੜਾ ਨਹੀਂ ਕੜੀਆਂ ਗਈਆਂ ਮਾਰੀਆਂ ਨੇ, ਕਸ਼ਹਿਰਾ ਕੀ ਇਹ ਜੱਤ ਤੇ ਸੱਤ ਦੇ ਕੇ ਦੇ ਦਿੱਤੀਆਂ ਬਰਕਤਾਂ ਸਾਰੀਆਂ ਨੇ, ਰਹਿਣਾ ਸਦਾ ਮਜ਼ਲੂਮਾਂ ਲਈ ਢਾਲ ਬਣ ਕੇ, ਇਸੇ ਲਈ ਕਿਰਪਾਨ ਦਾ ਦਾਨ ਕੀਤਾ, ਡਰਦਾ ਰਹੇਗਾ ਕਾਲ ਵੀ ਤੁਸਾਂ ਕੋਲੋਂ ਖੰਡੇ ਧਾਰ ਅੰਮ੍ਰਿਤ ਜਿੰਨਾ ਪਾਣ ਕੀਤਾ। ਉਹਨਾਂ ਦੇ ਨੇੜੇ ਮੌਤ ਵੀ ਨਹੀਂ ਜੇ ਆਉਂਦੀ, ਉਹ ਮੌਤ ਨੂੰ ਵੀ ਮਜ਼ਾਕ ਕਰਦੇ ਜਿਨ੍ਹਾਂ ਦੇ ਕੋਲ ਇਹ ਦਾਤ ਹੈ। ਪਰ ਅਸੀਂ ਉਸ ਗੁਰੂ ਤੋਂ ਵੀ ਮੁਨਕਰ ਹੋ ਗਏ ਜਿਨ੍ਹੇ ਆਪਣੇ ਪੁੱਤਰ ਵੀ ਸਾਡੇ ਤੋਂ ਕੁਰਬਾਨ ਕਰ ਦਿੱਤੇ ਸੀ। ਗੁਰੂ ਸਵਾਰਿਓ ਗੱਲ ਉਦਨ ਬਣੇਗੀ ਜਿਸ ਪਿਆਰੇ ਸਿਉਨੇ ਹੋ ਤਿਸ ਆਗੈ ਮਰ ਚਲੀਏ, ਜਿਹਦੇ ਅੱਗੇ ਆ ਕੇ ਰੋਜ਼ ਮੱਥਾ ਟੇਕਨੇ ਆ ਉਹਦੇ ਅੱਗੇ ਮਨ ਕਰਕੇ ਮਰਨਾ। ਜਿਹੜਾ ਮੈਂ ਬਚਨ ਸ਼ੁਰੂ ਕੀਤਾ ਸੀ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਕਹਿੰਦੇ ਨੇ ਉਹ ਸੇਵਕ ਗੁਰੂ ਦੇ ਹਿਰਦਾ ਰੂਪੀ ਘਰ ਵਿੱਚ ਰਹਿ ਸਕਦਾ, ਉਹਨੂੰ ਥਾਂ ਮਿਲਦੀ ਏ, ਉਹਨੂੰ ਟਿਕਾਣਾ ਮਿਲਦਾ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਜਿਨੇ ਗੁਰੂ ਦਾ ਹੁਕਮ ਮੰਨ ਲਿਆ, ਜਿਨੇ ਗੁਰੂ ਦੀ ਆਗਿਆ ਨੂੰ ਮੰਨ ਲਿਆ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛ ਨਾ ਜਨਾਵੈ, ਕਹਿੰਦੇ ਨੇ ਆਪਣੇ ਆਪ ਨੂੰ ਜਨਾਏ ਨਾ, ਇਹ ਨਹੀਂ ਕੀਤੇ ਕੋ ਮੇਰਾ ਸਮਾਨ ਕਰਨ ਹਾਰ ਤ੍ਰਿਣ ਜਨ, ਐਸਾ ਨਹੀਂ, ਆਪਸ ਕੋ ਕਰਕਸ਼ ਨਾ ਜਨਾਵੈ, ਕਰਨਾ ਕੀ ਏ, ਹਰ ਹਰ ਨਾਮ ਹਿਰਦੇ ਸਦ ਧਿਆਵੈ, ਮਨ ਬੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਕਹਿੰਦੇ ਨੇ ਜਿਨੇ ਆਪਣਾ ਮਨ ਗੁਰੂ ਅੱਗੇ ਵੇਚ ਦਿੱਤਾ, ਆਪਣਾ ਗੁਰੂ ਅੱਗੇ ਮਨ ਸਰੈਂਡਰ ਕਰ ਦਿੱਤਾ, ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਤੇ ਫਿਰ ਇੱਕ ਹੋਰ ਬਚਨ ਕੀਤਾ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਕਹਿੰਦੇ ਨੇ ਜਿਹੜਾ ਸੇਵਾ ਤੇ ਕਰੇ ਪਰ ਕਾਮਨਾ ਲੈ ਕੇ ਨਾ ਸੇਵਾ ਕਰੇ, ਭਾਵਨਾ ਲੈ ਕੇ ਕਰੇ, ਕਾਮਨਾ ਨਾਲ ਨਹੀਂ। ਠੀਕ ਹੈ ਮੁਬਾਰਕ ਹੈ। ਮੈਂ ਵੇਖਦਾ ਕਿ ਅਸੀਂ ਬਹੁਤੀ ਵਾਰੀ ਆਉਂਦੇ ਹਾਂ ਕਾਮਨਾਵਾਂ ਦੇ ਅਧੀਨ, ਜੇ ਸਾਡੀ ਕੋਈ ਲੋੜ ਹੈ ਨਾ ਤੇ ਅਸੀਂ ਨੰਗੇ ਪੈਰੀ ਵੀ ਆਉਣਾ ਗੁਰਦੁਆਰੇ ਕਿ ਮਹਾਰਾਜ ਮੈਂ ਇੰਨੇ ਦਿਨ ਨੰਗੇ ਪੈਰੀ ਆਵਾਂਗਾ, ਮੇਰਾ ਆਹ ਕੰਮ ਕਰ ਦੇ, ਫਿਰ ਇੰਨੇ ਦਾ ਤੇਰਾ ਪ੍ਰਸ਼ਾਦ ਵੀ ਮੈਂ ਇੱਥੇ ਕਰਾਵਾਂਗਾ, ਮੈਂ ਅਖੰਡ ਪਾਠ ਵੀ ਕਰਾ ਦਿਆਂਗਾ, ਪਰ ਮੇਰਾ ਆਹ ਕੰਮ ਜਿਹੜਾ ਹੋਣਾ ਚਾਹੀਦਾ। ਇਹਨੂੰ ਕਹਿੰਦੇ ਨੇ ਸੌਦੇਬਾਜ਼ੀ, ਬੰਦਾ ਸੌਦੇਬਾਜ਼ੀ ਕਰਦਾ ਗੁਰੂ ਦੇ ਨਾਲ ਵੀ ਮੇਰਾ ਆਹ ਕੰਮ ਜਿਹੜਾ ਹੋਣਾ ਚਾਹੀਦਾ, ਮੈਂ 40 ਦਿਨ ਆਹ ਪਾਠ ਕਰਾਂਗਾ। ਕਦੇ ਨਹੀਂ ਬੰਦਾ ਸੋਚਦਾ ਕਿ ਪਰੌਂਠੇ 40 ਦਿਨ ਹੀ ਖਾਣੇ ਨੇ ਕਿ ਜਾਂ ਰੋਜ਼ ਹੀ ਛਕਣੇ ਨੇ। ਜੇ ਤਨ ਨੂੰ ਲੋੜ ਹੈ ਨਾ ਭੋਜਨ ਦੀ, ਜਿੰਨਾ ਚਿਰ ਸਵਾਸ ਚੱਲਦੇ ਨੇ, 3.5 ਮਣ ਦੇਹਰੀ ਚੱਲੇ ਪਾਣੀ ਅੰਨ, ਜਿੰਨਾ ਚਿਰ ਸਵਾਸ ਨੇ ਉਨਾ ਚਿਰ ਅੰਨ ਪਾਣੀ ਜਿਹੜਾ ਇਹਨੂੰ ਚਾਹੀਦਾ। ਤੇ ਗੁਰੂ ਸਵਾਰਿਓ ਮਨ ਦੀ ਖੁਰਾਕ ਭੋਜਨ ਹੈ, ਇਹ ਵੀ ਜਿੰਨਾ ਚਿਰ ਮਨੁੱਖ ਦੇ ਸਵਾਸ ਨੇ ਇਹ ਵੀ ਚਾਹੀਦਾ, ਇਹ ਵੀ ਚਾਹੀਦਾ। ਪਰ ਬੰਦਾ ਕਦੀ ਵੀ ਇਹ ਨਹੀਂ ਜੇ ਗਿਣਤੀ ਕਰਦਾ ਕਿ ਮੈਂ ਅੱਜ ਇੰਨੀ ਵਾਰੀ ਮਾਂ ਬਾਪ ਨੂੰ ਚੇਤੇ ਕੀਤਾ, ਮੈਂ ਇੰਨੀ ਵਾਰੀ ਆਪਣੇ ਧੀਆਂ ਪੁੱਤਰਾਂ ਨੂੰ ਯਾਦ ਕੀਤਾ, ਕਦੇ ਕੋਈ ਗਿਣਤੀ ਕਰਦਾ? ਕਦੀ ਨਹੀਂ ਕਰਦਾ। ਤੇ ਜਦੋਂ ਪਰਮਾਤਮਾ ਨੂੰ ਚੇਤੇ ਕਰਨ ਦੀ ਗੱਲ ਆਉਂਦੀ ਹੈ ਨਾ ਤੇ ਫਿਰ ਗਿਣਤੀ ਲੱਗ ਪੈਂਦਾ ਕਰਨ, ਅੱਜ ਮੈਂ ਇੰਨੀਆਂ ਮਾਲਾ ਫੇਰ ਲਈਆਂ, ਇੰਨੀ ਵਾਰੀ ਮੈਂ ਯਾਦ ਕਰ ਲਿਆ, ਇੰਨੀ ਵਾਰੀ ਮੈਂ ਚੇਤੇ ਕਰ ਲਿਆ। ਅੰਦਰ ਇੱਕ ਕਾਮਨਾ ਚੱਲਦੀ ਹੁੰਦੀ। ਮੈਨੂੰ ਇੱਕ ਗੱਲ ਯਾਦ ਆਈ, ਉਸ ਪਰਮਾਤਮਾ ਦਾ ਤੇ ਸ਼ੁਕਰਾਨਾ ਹੀ ਸਾਨੂੰ ਕਰਨਾ ਚਾਹੀਦਾ, ਜਿੰਨਾ ਵੀ ਸ਼ੁਕਰਾਨਾ ਹੋ ਸਕੇ ਉਹ ਕਰੋ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਹੈ ਕਿ ਆਹ ਜਿਹੜੇ 3 ਦੇਵਤਿਆਂ ਦਾ ਜ਼ਿਕਰ ਆਪਾਂ ਬਾਰ ਬਾਰ ਸੁਣਦੇ ਹਾਂ, ਇੱਕ ਬ੍ਰਹਮਾ ਹੈ, ਇੱਕ ਵਿਸ਼ਨੂੰ ਹੈ ਤੇ ਇੱਕ ਸ਼ਿਵਜੀ ਹੈ, ਔਰ ਇਹ ਇੱਕ ਮਨੌਤ ਬਣੀ ਹੋਈ ਹੈ ਕਿ ਬ੍ਰਹਮਾ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ, ਵਿਸ਼ਨੂੰ ਭੰਡਾਰੀ ਹੈ, ਉਹਦੇ ਕੋਲ ਸਾਰਾ ਮਹਿਕਮਾ ਜਿਹੜਾ ਭੰਡਾਰ ਦਾ ਉਹਦੇ ਕੋਲ, ਤੇ ਸ਼ਿਵਜੀ ਮੌਤ ਦੇਣ ਵਾਲਾ। ਅਜੇ ਕਿ ਸਨ ਗੁਰਬਾਣੀ ਇਹ ਕਹਿੰਦੀ ਹੈ ਕਿ ਨਹੀਂ, ਜਿਵ ਤਿਸ ਭਾਵੈ ਤਿਵੇ ਚਲਾਵੈ, ਜਿਵ ਹੋਵੇ ਪ੍ਰਮਾਣ, ਹੁਕਮ ਉਹਦਾ ਚੱਲ। ਪਰ ਤੁਹਾਨੂੰ ਬ੍ਰਹਮਾ ਦਾ ਮੰਦਰ ਇੱਕੋ ਹੀ ਮਿਲੇਗਾ, ਹੋਰ ਕਿਤੇ ਨਹੀਂ। ਬ੍ਰਹਮਾ ਦਾ ਮੰਦਰ ਇੱਕੋ ਹੀ ਹੈ, ਉਹ ਵੀ ਜਦੋਂ ਆਪਾਂ ਅਜਮੇਰ ਜਾਂਦੇ ਹਾਂ ਨਾ, ਰਾਜਸਥਾਨ ਅਜਮੇਰ, ਤੇ ਉਸ ਤੋਂ ਅੱਗੇ ਪੈਂਦਾ ਪੁਸ਼ਕਰ, ਉੱਥੇ ਵਿਸ਼ਨੂੰ ਦਾ ਮੰਦਰ ਥਾਂ ਥਾਂ ਤੇ, ਸ਼ਿਵਜੀ ਦਾ ਮੰਦਰ ਥਾਂ ਥਾਂ ਤੇ, ਪਰ ਬ੍ਰਹਮਾ ਦਾ ਇੱਕੋ ਹੀ। ਤੇ ਮੈਂ ਪੁੱਛ ਲਿਆ ਮਾਨਯੋਗ ਮਸਕੀਨ ਸਾਹਿਬ ਜੀ ਨੂੰ, ਮੈਂ ਕਿਹਾ ਜੀ ਇਹ ਕੀ ਕਾਰਨ ਹੈ, ਸਾਰਾ ਦੇਸ਼ ਫਿਰ ਲਿਆ ਪਰ ਬ੍ਰਹਮਾ ਦਾ ਮੰਦਰ ਇੱਕੋ ਹੀ ਹੈ, ਬਾਕੀਆਂ ਦੇ ਥਾਂ ਥਾਂ ਤੇ ਨੇ। ਉਹ ਕਹਿਣ ਲੱਗੇ ਕਿ ਬੰਦਾ ਜਾਂ ਤੇ ਡਰਦਾ ਮਾਰਾ ਇਬਾਦਤ ਕਰਦਾ ਤੇ ਜਾਂ ਲਾਲਚ ਵੱਸ ਹੋ ਕੇ ਕਰਦਾ, ਦੋ ਹੀ ਗੱਲਾਂ, ਜਾਂ ਤੇ ਡਰਦਾ ਮਾਰਾ ਕਰੇਗਾ ਤੇ ਜਾਂ ਲਾਲਚ ਵੱਸ ਹੋ ਕੇ। ਹੁਣ ਲਾਲਚ ਕੀ ਹੈ ਕਿ ਵਿਸ਼ਨੂੰ ਭੰਡਾਰੀ ਇਹਦੇ ਕੋਲੋਂ ਕੁਝ ਲੈਣਾ, ਤੇ ਡਰ ਕਾਹਦਾ ਸ਼ਿਵਜੀ ਦਾ ਕਿ ਆਹ ਤਾਂਡਵ ਨਾਜ ਸਾਡੇ ਵੱਲ ਨਾ ਕਰੀ, ਸਾਡੇ ਤੇ ਕਿਰਪਾ ਰੱਖੀ, ਉਹਦੀ ਪੂਜਾ ਹੋ ਰਹੀ ਹੈ, ਬ੍ਰਹਮਾ ਨੇ ਪੈਦਾ ਕਰਨਾ ਸੀ ਕਰਤਾ, ਹੁਣ ਇਹਦੇ ਕੋਲੋਂ ਕੀ ਲੈਣਾ, ਬਸ ਠੀਕ ਠਾਕ। ਉਹ ਕਹਿੰਦਾ ਕਿ ਜੋ ਇਬਾਦਤ ਕਰਤੇ ਹੈ ਜੰਨਤ ਕੀ ਤਮੰਨਾ ਕੇ ਲਈ, ਕਿ ਮੈਨੂੰ ਜੰਨਤ ਮਿਲ ਜਾਵੇ, ਜੋ ਇਬਾਦਤ ਕਰਤੇ ਹੈ ਜੰਨਤ ਕੀ ਤਮੰਨਾ ਕੇ ਲਈ, ਇਹ ਇਬਾਦਤ ਨਹੀਂ ਇੱਕ ਤਰ੍ਹਾਂ ਕੀ ਤਜਾਰਤ ਹੈ, ਤਜਾਰਤ ਹੁੰਦੀ ਸੌਦੇਬਾਜ਼ੀ। ਜੋ ਇਬਾਦਤ ਕਰਤੇ ਹੈ ਜੰਨਤ ਕੀ ਤਮੰਨਾ ਕੇ ਲਈ, ਇਹ ਇਬਾਦਤ ਨਹੀਂ ਇੱਕ ਤਰ੍ਹਾਂ ਕੀ ਤਜਾਰਤ ਹੈ। ਫਿਰ ਕਹਿੰਦੇ ਨੇ ਨਾਰੇ ਦੌਜ਼ਖ ਸੇ ਡਰ ਕਰ ਜੋ ਖੁਦਾ ਕਾ ਨਾਮ ਲੇਤੇ ਹੈ, ਨਾਰ ਕਹਿੰਦੇ ਨੇ ਅੱਗ ਨੂੰ, ਨਰਕਾਂ ਦੀ ਅੱਗ, ਦੌਜ਼ਖ, ਨਾਰੇ ਦੌਜ਼ਖ ਸੇ ਡਰ ਕਰ, ਜੇ ਨਰਕਾਂ ਦੀ ਅੱਗ ਤੋਂ ਡਰਦਿਆਂ ਡਰਦੀ ਰੱਬ ਰੱਬ ਕਰਦੀ, ਨਾਰੇ ਦੌਜ਼ਖ ਸੇ ਡਰ ਕਰ ਜੋ ਖੁਦਾ ਕਾ ਨਾਮ ਲੇਤੇ ਹੈ, ਇਹ ਵੀ ਬੰਦਗੀ ਨਹੀਂ ਇੱਕ ਬੁਜ਼ਦਿਲਾਨਾ ਅਤਾਇਤ ਹੈ। ਕਹਿੰਦੇ ਨੇ ਬੁਜ਼ਦਿਲਾਂ ਵਾਲਾ ਕੰਮ, ਸ਼ੁਕਰੋ ਨਿਹਮਤ ਮੇਂ ਜਬ ਝੁਕਤੀ ਹੈ ਜਬੀ ਬੰਦੇ ਕੀ, ਯਹੀ ਸੱਚੀ ਬੰਦਗੀ ਹੈ ਇੱਕ ਸ਼ਰੀਫਾਨਾ ਅਤਾਇਤ ਹੈ। ਕਹਿੰਦੇ ਨੇ ਇਹ ਸੱਚੀ ਬੰਦਗੀ ਹੈ ਕਿ ਉਹਦੇ ਸ਼ੁਕਰ ਵਜੋਂ ਸਾਡਾ ਮਸਤਕ ਜਿਹੜਾ ਝੁਕ ਜਾਏ ਗੁਰੂ ਦੇ ਅੱਗੇ, ਜਬੀ ਕਹਿੰਦੇ ਨੇ ਮੱਥੇ, ਸ਼ੁਕਰਾਨੇ ਵਜੋਂ ਸਾਡਾ ਸਿਰ ਉਹਦੇ ਅੱਗੇ ਝੁਕ ਜਾਏ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਨਾ ਇੱਕ ਬੜੀ ਪਿਆਰੀ ਉਦਾਹਰਣ ਦਿੱਤੀ ਹੈ, ਉਹ ਕਹਿੰਦੇ ਨੇ ਕਿ ਆਪਾਂ ਆਮ ਤੌਰ ਤੇ ਪਿੰਡਾਂ ਥਾਵਾਂ ਦੇ ਰਹਿਣ ਵਾਲੇ ਹਾਂ, ਅਸੀਂ ਵੇਖਿਆ ਕਿ ਗਾਈਆਂ ਮੱਝਾਂ ਪਾਣੀ ਪੀਣ ਵਾਸਤੇ ਆਉਂਦੀਆਂ ਨੇ ਛੱਪੜਾਂ ਤੋਂ ਟੋਬਿਆਂ ਤੋਂ, ਪਾਣੀ ਪੀਤਾ ਪਿਆਸ ਬੁਝਾਈ ਏ ਤੇ ਪਾਣੀ ਵੱਲ ਕੰਡ ਕੀਤੀ, ਪਾਣੀ ਨੂੰ ਗੰਧਲਾ ਕਰਕੇ ਨਾ ਪਾਣੀ ਵੱਲ ਕੰਡ ਕੀਤੀ ਤੇ ਵਾਪਸ ਤੁਰ ਗਈਆਂ। ਐਸਾ ਅਕਸਰ ਵੇਖਣ ਵਿੱਚ ਆਉਂਦਾ, ਪਰ ਮੋਰ ਵੀ ਆਉਂਦਾ ਪਾਣੀ ਪੀਣ ਵਾਸਤੇ। ਮੋਰ ਦਾ ਆਉਣਾ ਤੇ ਗਾਈਆਂ ਮੱਝਾਂ ਦਾ ਆਉਣਾ ਬੜਾ ਹੀ ਅੰਤਰ ਹੈ, ਬਹੁਤ ਫਰਕ ਹੈ। ਪੁੱਛਿਆ ਜੀ ਉਹ ਕੀ ਅੰਤਰ ਹੈ, ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਿ ਗਾਈਆਂ ਆਈਆਂ ਤਾਈਆਂ ਸਰ ਤੇ ਪੀ ਪਾਣੀ ਕੰਡ ਮੋੜੀ। ਗਾਈਆਂ ਆਈਆਂ, ਉਹਨਾਂ ਨੇ ਆ ਕੇ ਪਾਣੀ ਪੀਤਾ, ਪਾਣੀ ਨੂੰ ਗੰਧਲਾ ਕੀਤਾ, ਕੰਡ ਮੋੜੀ ਤੇ ਵਾਪਸ ਤੁਰ ਗਈ। ਤਾਈਆਂ ਆਈਆਂ ਗਾਈਆਂ ਸਰ ਤੇ ਪੀ ਪਾਣੀ ਕੰਡ ਮੋੜੀ, ਨੱਚਦਾ ਮੋਰ ਆਇਆ ਜਲ ਪੀਤਾ ਕੰਡ ਨਾ ਮੋੜੀ ਥੋੜੀ। ਨੱਚਦਾ ਨੱਚਦਾ ਮੋਰ ਵੀ ਆਉਂਦਾ ਪਾਣੀ ਪੀਂਦਾ ਪਰ ਪਾਣੀ ਵੱਲ ਕੰਡ ਨਹੀਂ ਕਦੇ ਵੀ ਕਰਦਾ। ਨੱਚਦਾ ਮੋਰ ਆਇਆ ਜਲ ਪੀਤਾ ਕੰਡ ਨਾ ਮੋੜੀ ਥੋੜੀ, ਫਿਰ ਉਹ ਕਰਦਾ ਕੀ ਏ, ਤ੍ਰਿਪਤ ਹੋਏ ਤਨ ਮੁੱਖ ਰਹਿ ਤੁਰਦਾ ਜਲ ਤੱਕਦਾ ਤੇ ਹਟਦਾ। ਤ੍ਰਿਪਤ ਹੋ ਗਿਆ ਹੁਣ ਪਾਣੀ ਵੱਲ ਮੂੰਹ ਕਰਕੇ ਤੇ ਪੁੱਠੇ ਪੈਰੀ ਪਿੱਛੇ ਨੂੰ ਤੁਰਿਆ ਹੁੰਦਾ, ਨਾਲੇ ਪਾਣੀ ਨੂੰ ਵੇਖਦਾ, ਪਾਣੀ ਨੂੰ ਵੇਖੀ ਜਾਂਦਾ ਤੇ ਪੁੱਠੇ ਪੈਰੀ ਪਿੱਛੇ ਨੂੰ ਤੁਰਿਆ ਆਉਂਦਾ, ਜਲ ਤੱਕਦਾ ਤੇ ਹਟਦਾ। ਚਾਲਾ ਤ੍ਰੇ ਪ੍ਰੀਤ ਦੀ ਦੇਣੀ ਪੀ ਰੱਜ ਤੁਦ ਨੂੰ ਲੋਹੜੀ। ਕਹਿੰਦੇ ਨੇ ਕਿਤੇ ਸਾਡੀ ਵੀ ਪ੍ਰੀਤ ਐਸੀ ਬਣ ਜਾਏ ਮੋਰ ਵਾਲੀ, ਸਾਡੀ ਤੇ ਅਜੇ ਗਾਈਆਂ ਮੱਝਾਂ ਵਾਲੀ ਪ੍ਰੀਤ ਹੈ, ਮੈਨੂੰ ਮਾਫ਼ ਕਰਿਆ ਜੀ। ਬੰਦਾ ਇੱਕ ਇੱਕ ਡੰਡੇ ਤੇ ਪੈਰ ਰੱਖ ਕੇ ਜਦੋਂ ਉੱਪਰ ਜਾਂਦਾ ਨਾ ਤੇ ਪਹਿਲਾਂ ਪੌੜੀ ਵੱਲ ਕੰਡ ਕਰਕੇ ਅੱਗੇ ਨਿਕਲ ਜਾਂਦਾ। ਜਿਸ ਗੁਰੂ ਕੋਲੋਂ ਅਰਦਾਸਾਂ ਕਰ ਕਰਕੇ ਰੋਜ਼ ਮੰਗਦੇ ਆ, ਜਦੋਂ ਸਾਡੀਆਂ ਝੋਲੀਆਂ ਭਰ ਦਿੰਦੇ ਨਾ, ਫਿਰ ਦਾਤ ਪਿਆਰੀ ਵਿਸਰਿਆ ਦਤਾਰਾ, ਫਿਰ ਉਹ ਦਾਤਾ ਚੇਤੇ ਹੀ ਨਹੀਂ ਰਹਿੰਦਾ। ਫਿਰ ਕਈਆਂ ਨੂੰ ਪੁੱਛੀਏ ਨਾ, ਭਾਈ ਸਾਹਿਬ ਹੁਣ ਕਦੀ ਗੁਰਦੁਆਰੇ ਨਹੀਂ ਆਏ? ਕਹਿੰਦੇ ਜੀ ਸਾਡੇ ਕੋਲ ਟਾਈਮ ਹੀ ਕੋਈ ਨਹੀਂ, ਸਾਡੇ ਕੋਲ ਵਿਹਲ ਹੀ ਕੋਈ ਨਹੀਂ ਹੁਣ ਗੁਰਦੁਆਰੇ ਆਉਣ ਵਾਸਤੇ। ਸਭ ਤੋਂ ਪਹਿਲਾਂ ਫਿਰ ਛੱਡਦਾ ਹੀ ਗੁਰੂ ਨੂੰ, ਇਹ ਮਨੁੱਖ ਦਾ ਇੱਕ ਐਸਾ ਸੁਭਾਅ ਹੈ। ਨਹੀਂ, ਉਸ ਪਰਮਾਤਮਾ ਦਾ ਸ਼ੁਕਰਾਨਾ ਕਰ, ਉਹਦਾ ਸ਼ੁਕਰ ਕਰਨਾ ਚਾਹੀਦਾ ਜਿਹੜਾ ਸਾਨੂੰ ਦਿਨੇ ਰਾਤ ਦਾਤਾਂ ਵੰਡ ਰਿਹਾ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਹੀ ਖਾਏ। ਲੈਣ ਵਾਲੇ ਥੱਕ ਜਾਂਦੇ ਨੇ ਪਰ ਉਹ ਦੇਣ ਵਾਲਾ ਕਦੇ ਨਹੀਂ ਥੱਕਦਾ। ਖਾਂਦਿਆਂ ਖਾਂਦਿਆਂ ਮੂੰਹ ਕੱਠਾ ਅਪਣਾਉਂਦਿਆਂ ਸਭ ਅੰਗ, ਇੱਕ ਦਿਨ ਸਾਡਾ ਮੂੰਹ ਥੱਕ ਜਾਂਦਾ ਪਰ ਉਹਦੀਆਂ ਦਾਤਾਂ ਨਹੀਂ। ਜੇ ਗੁਰੂ ਸਵਾਰਿਓ, ਜਿਹੜੇ ਰੱਬ ਦੇ ਪਿਆਰੇ ਨੇ ਨਾ, ਜਿਨ੍ਹਾਂ ਨੇ ਆਪਣਾ ਮਨ ਗੁਰੂ ਅੱਗੇ ਅਰਪਣ ਕਰ ਦਿੱਤਾ, ਮਨ ਵਿੱਚ ਹੈ ਸਤਿਗੁਰ ਕੇ ਪਾਸ, ਇੱਕ ਗੱਲ ਯਾਦ ਰੱਖਿਓ, ਉਹ ਕਦੀ ਗੁਰੂ ਵੱਲੋਂ ਮੂੰਹ ਨਹੀਂ ਜੇ ਘੁਮਾਉਂਦੇ, ਉਹ ਹਮੇਸ਼ਾ ਗੁਰੂ ਦੇ ਸਨਮੁੱਖ ਰਹਿਣ। ਇੱਕ ਇਤਿਹਾਸ ਦੀ ਘਟਨਾ ਦਾ ਜ਼ਿਕਰ ਆਉਂਦਾ, ਕਹਿੰਦੇ ਨੇ ਕਿ ਕਲਗੀ ਵਾਲੇ ਪਾਤਸ਼ਾਹ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਕਹਿਣ ਲੱਗੇ, ਨੰਦ ਲਾਲ ਮੈਂ ਤੇਰੇ ਤੇ ਬਹੁਤ ਪ੍ਰਸੰਨ, ਬੜੇ ਧਿਆਨ ਨਾਲ ਸਰਵਣ ਕਰਿਓ। ਕਹਿਣ ਲੱਗੇ ਮੈਂ ਤੁਹਾਡੇ ਤੇਰੇ ਤੇ ਬਹੁਤ ਪ੍ਰਸੰਨ ਹਾਂ, ਨੰਦ ਲਾਲ ਤੂੰ ਕੁਝ ਮੰਗ ਲੈ। ਭਾਈ ਸਾਹਿਬ ਭਾਈ ਨੰਦ ਲਾਲ ਕਹਿਣ ਲੱਗੇ, ਪਾਤਸ਼ਾਹ ਤੁਹਾਡਾ ਦਿੱਤਾ ਇੰਨਾ ਕੁਝ, ਹੁਣ ਮੰਗਣ ਦਾ ਕੁਝ ਬਾਕੀ ਰਹਿ ਹੀ ਨਹੀਂ ਗਿਆ। ਨਹੀਂ ਨੰਦ ਲਾਲ, ਤੂੰ ਫਿਰ ਵੀ ਕੁਝ ਮੰਗ। ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਇੱਕ ਮੰਗ ਮੰਗਦੇ ਨੇ। ਜਦੋਂ ਤੀਜੀ ਵਾਰੀ ਬਚਨ ਹੋ ਗਿਆ ਤੇ ਭਾਈ ਸਾਹਿਬ ਜੀ ਇੱਕ ਮੰਗ ਮੰਗਦੇ ਨੇ, ਉਹ ਮੰਗ ਕਿਹੜੀ ਏ? ਕਹਿੰਦੇ ਨੇ ਪਾਤਸ਼ਾਹ ਤੁਸੀਂ ਆਪ ਹੀ ਆਖਦੇ ਹੋ ਕਿ ਇਹਨਾਂ ਸਵਾਸਾਂ ਦਾ ਕੋਈ ਭਰੋਸਾ ਨਹੀਂ ਕਦੋਂ ਡੋਰੀ ਟੁੱਟ ਜਾਏ, ਤੇ ਸਤਿਗੁਰੂ ਜੀ ਮੈਂ ਇਹ ਚਾਹੁੰਦਾ ਕਿ ਜਦੋਂ ਮੇਰੇ ਸਵਾਸਾਂ ਦੀ ਡੋਰੀ ਟੁੱਟੇ, ਮੇਰੇ ਤਨ ਨੂੰ ਚਿਖਾ ਤੇ ਰੱਖ ਕੇ ਲਾਂਬੂ ਲਾ ਦਿੱਤਾ ਜਾਏ, ਮੇਰੇ ਤਨ ਦੀ ਸਵਾਹ ਬਣ ਜਾਏ ਤੇ ਹਵਾ ਨੂੰ ਆਖਿਆ ਜੇ ਜਰਾ ਸਹਿਜ ਵਿੱਚ ਵੱਗੇ, ਜਰਾ ਭਾਣੇ ਵਿੱਚ ਵੱਗੇ। ਪਾਤਸ਼ਾਹ ਨੇ ਭਾਈ ਨੰਦ ਲਾਲ ਨੂੰ ਛਾਤੀ ਨਾਲ ਲਾਇਆ, ਨੰਦ ਲਾਲ ਮੈਂ ਤੇਰੀ ਭਾਵਨਾ ਸਮਝ ਗਿਆ, ਪਰ ਸਿੱਖਾਂ ਨੂੰ ਆਪ ਦੱਸ, ਕੱਲ ਨੂੰ ਕੋਈ ਇਹ ਨਾ ਆਖੇ ਪਤਾ ਨਹੀਂ ਗੁਰੂ ਨੇ ਕੋਲੋਂ ਗੱਲ ਬਣਾ ਲਈ। ਕਹਿਣ ਲੱਗੇ ਪਾਤਸ਼ਾਹ ਮੈਂ ਇਸ ਕਰਕੇ ਆਖ ਰਿਹਾ ਕਿ ਜਦੋਂ ਮੇਰੇ ਸਵਾਸਾਂ ਦੀ ਡੋਰੀ ਟੁੱਟ ਗਈ, ਮੇਰੇ ਤਨ ਨੂੰ ਚਿਖਾ ਤੇ ਰੱਖ ਕੇ ਲਾਂਬੂ ਲਾ ਦਿੱਤਾ, ਮੇਰੇ ਤਨ ਦੀ ਸਵਾਹ ਬਣ ਗਈ, ਹਵਾ ਨੂੰ ਆਖਿਆ ਜੇ ਜਰਾ ਸਹਿਜ ਵਿੱਚ ਵੱਗੇ। ਪੁੱਛਿਆ ਕਿਉਂ? ਕਹਿਣ ਲੱਗੇ ਦਾਤਾ, ਜਿਹੜਾ ਨੰਦ ਲਾਲ ਸਾਰੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਦੇ ਬੂਹੇ ਤੇ ਬੈਠਾ ਰਿਹਾ, ਮਰਨ ਤੋਂ ਬਾਅਦ ਮੇਰੀ ਸਵਾਹ ਵੀ ਉੱਡ ਕੇ ਕਿਸੇ ਗੈਰ ਦੇ ਬੂਹੇ ਤੇ ਨਾ ਚਲੀ ਜਾਏ। ਪਾਤਸ਼ਾਹ, ਮੇਰੀ ਸਵਾਹ ਵੀ ਤੇਰੇ ਬੂਹੇ ਤੇ ਰਹਿਣੀ ਚਾਹੀਦੀ। ਮਬਰ ਐ ਬਾਦ ਖਾਕਮ ਅਜ ਦਰੇ ਦੋਸਤ ਕੇ ਦੁਸ਼ਮਨਮ ਸਰ ਜਨਦ ਕੁਨਦ ਕੀ ਇਹ ਹਰਜਾਈ ਅਸ। ਕਹਿਣ ਲੱਗੇ ਦੁਸ਼ਮਣ ਕੀ ਕਹਿਣਗੇ ਕਿ ਨੰਦ ਲਾਲ ਕਿਸੇ ਇੱਕ ਦਾ ਨਹੀਂ ਹੋਇਆ, ਅੱਜ ਇਹਦੀ ਸਵਾਹ ਗੈਰਾਂ ਦੇ ਬੂਹਿਆਂ ਤੇ ਤੁਰੀ ਫਿਰਦੀ ਹੈ। ਮੇਰੇ ਦਾਤਿਆ, ਮੇਰੀ ਸਵਾਹ ਵੀ ਤੇਰੇ ਬੂਹੇ ਤੇ ਰਹਿਣੀ ਚਾਹੀਦੀ। ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਨੇ ਨਾ ਇਸ ਸ਼ੇਰ ਦਾ ਪੰਜਾਬੀ ਵਿੱਚ ਤਰਜਮਾ ਕੀਤਾ। ਉਹ ਕਹਿੰਦੇ ਨੇ, ਗੁਰੂ ਦਰੋਂ ਨਾ ਚੁੱਕ ਲਜਾਈ ਮੇਰੀ ਖਾਕ ਹਵਾਏ, ਨਹੀਂ ਤੇ ਲੋਕੀ ਕਹਿਣਗੇ ਸਨੇ ਥਾਂ ਥਾਂ ਨਿਉਂ ਲਗਾਏ। ਕਹਿਣ ਲੱਗੇ ਲੋਕੀ ਕੀ ਆਖਣਗੇ ਕਿ ਨੰਦ ਲਾਲ ਇੱਕ ਦਾ ਨਹੀਂ, ਪਾਤਸ਼ਾਹ ਮੇਰੀ ਸਵਾਹ ਵੀ ਤੇਰੇ ਬੂਹੇ ਤੇ ਰਹਿਣੀ ਚਾਹੀਦੀ। ਇਹਨੂੰ ਕਹਿੰਦੇ ਨੇ ਜਿਨੇ ਆਪਣਾ ਆਪਾ ਗੁਰੂ ਅੱਗੇ ਸੁਰੈਂਡਰ ਕਰ ਦਿੱਤਾ। ਜਿਸ ਪਿਆਰੇ ਸਿਉਨੇ ਹੋ ਤਿਸ ਆਗੈ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਉਸ ਪਿਆਰੇ ਦੀ ਮਰਜ਼ੀ ਤੋਂ ਬਗੈਰ ਆਪਣੇ ਮਨ ਦੀ ਮਰਜ਼ੀ ਕਰਨੀ ਕਹਿੰਦੇ ਨੇ ਤਰਕਾਰ ਹੈ ਐਸੇ ਜੀਵਨ ਤੇ। ਸਿੱਖ ਉਹ ਹੈ ਜਿਹੜਾ ਗੁਰੂ ਦੀ ਮਰਜ਼ੀ ਅਨੁਸਾਰ ਚੱਲਦਾ। ਆਪਣਾ ਆਪਾ ਗੁਰੂ ਅੱਗੇ ਸੁਰੈਂਡਰ ਕਰੀਏ, ਗੁਰੂ ਦੀਆਂ ਖੁਸ਼ੀਆਂ ਝੋਲੀ ਵਿੱਚ ਪੈਣ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਏਗੀ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਬੜੇ ਟਿਕਾਓ ਵਿੱਚ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਰਵਣ ਕੀਤੀ ਹੈ। ਪ੍ਰਬੰਧਕ ਵੀਰਾਂ ਦਾ, ਗਿਆਨੀ ਜੀ ਦਾ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਬੁਲਾਓ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।